ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਅੱਜ ਦੋ ਬਚਨ ਇਕੱਠੇ ਕਹਿ ਰਹੇ ਸਨ। ਇੱਕ ਉਹ ਜੀਵਨ ਜਿਹਦੇ ਕੋਲ ਗੱਲਾਂ ਹਨ, ਪਰ ਜਿਹੋ ਜਿਹੀਆਂ ਕੀਮਤੀ ਗੱਲਾਂ ਕੋਈ ਇਨਸਾਨ ਕਰ ਰਿਹਾ, ਉਸ ਢੰਗ ਦਾ ਉਹਦਾ ਆਪਣਾ ਜੀਵਨ ਆਪਣਾ ਆਚਰਣ ਨਹੀਂ ਬਣ ਸਕਿਆ। ਜ਼ੁਬਾਨ 'ਤੇ ਕੁਝ ਖੋ ਰਹੇ ਪਰ ਅੰਦਰ ਕੁਝ ਖੋ ਰਹੇ। ਬਾਹਰੋਂ ਲੋਕ ਦਿਖਾਵੇ ਲਈ ਬਹੁਤ ਪਵਿੱਤਰ ਲਿਬਾਸ, ਉੱਠਣਾ ਬਹਿਣਾ ਬਹੁਤ ਸੋਹਣਾ ਹੀ ਪ੍ਰਭਾਵਿਤ ਕਰ ਰਿਹਾ, ਪਰ ਅੰਦਰ ਮੈਲ ਭਰੀ ਹੋਈ ਵਿਕਾਰਾਂ ਦੀ ਉਸੇ ਤਰ੍ਹਾਂ। ਨੀਅਤ ਚੰਗੀ ਨਹੀਂ ਹੈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਮਨੋਂ ਉਤਸੁਕਤਾ ਕਾਲੀਆਂ ਬਾਹਰੋਂ ਚਿੱਟਵੀਆਂ। ਸਤਿਗੁਰੂ ਜੀ ਦਾ ਬਚਨ ਏ, ਇਹੋ ਜਿਹੀ ਜ਼ਿੰਦਗੀ ਮੇਰੇ ਰੱਬ ਅਤੇ ਸਤਿਗੁਰੂ ਨੂੰ ਪ੍ਰਵਾਨ ਨਹੀਂ ਹੈ। ਗੁਰੂ ਸਵਾਰਿਓ, ਪਰ ਇਹਦੇ ਨਾਲ ਜੇ ਇਹ ਗੁਣ ਮਨੁੱਖ ਦੇ ਕੋਲ ਹੋਵੇ, ਪਰ ਦੁਨੀਆਂ ਵਿੱਚ ਉਹਦੀ ਬਹੁਤ ਵੱਡੀ ਕੀਮਤ ਪਾਈ ਜਾਂਦੀ ਹੈ। ਬਸ ਆਦਮੀ ਨੂੰ ਬੋਲਣ ਦਾ ਢੰਗ ਹੋਵੇ ਚੰਗਾ, ਉਹਦਾ ਆਚਰਣ ਚੰਗਾ ਹੈ ਜਾਂ ਨਹੀਂ, ਉਹਦੇ ਕਰਮ ਕਰਤੂਤ ਉਹਦੇ ਮੁਤਾਬਕ ਹੈ ਜਾਂ ਨਹੀਂ, ਵਾਹਿਗੁਰੂ ਉਹ ਹਰ ਕਿਸੇ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਲੋਕ ਬੜੇ ਕੰਨ ਦੇ ਕੇ ਉਹ ਗੱਲਾਂ ਸੁਣਨਗੇ, ਭਈ ਬੜੇ ਕਮਾਲ ਦੇ ਇਸ ਆਦਮੀ ਕੋਲ ਸ਼ਬਦ ਅਤੇ ਗਿਆਨ। ਪਰ ਯਾਦ ਰੱਖਣਾ, ਜਿਸ ਦਰ 'ਤੇ ਅਸੀਂ ਬੈਠੇ ਹਾਂ, ਇਹ ਦਰ ਕੁਝ ਹੋਰ ਕਹਾਣੀ ਪਾਉਂਦਾ ਹੈ। ਉਹ ਲੋਕਾਂ ਨੂੰ ਖੁਸ਼ ਕਰਨ 'ਤੇ ਉਹ ਜੀਵਨ ਨਹੀਂ ਬਣਾਉਣਾ, ਨਿਰੰਕਾਰ ਦੀ ਖੁਸ਼ੀ ਲੈਣ ਲਈ ਇਸ ਰਾਹ 'ਤੇ ਕਦਮ ਪੁੱਟਣੇ ਨੇ। ਮੈਂ ਬੇਨਤੀ ਕਰਾਂ, ਬਹੁਤ ਦੇਰ ਬਾਅਦ ਧਰਮ ਦੇ ਰਾਹ 'ਤੇ ਚੱਲ ਵੀ ਰਹੇ ਨੇ ਹਾਂ, ਪਰ ਅੰਦਰ ਇੱਕੋ ਖਿਆਲ, ਮੇਰੇ ਤੋਂ ਇਹੋ ਜਿਹੇ ਕਰਮ ਨਾ ਮਾੜੇ ਹੋ ਜਾਣ ਜਿਹਦੇ ਨਾਲ ਲੋਕਾਂ ਨੂੰ ਮੇਰਾ ਇਹ ਜੀਵਨ ਚੰਗਾ ਨਾ ਲੱਗੇ। ਇਹ ਗੱਲ ਚੰਗੀ ਲੱਗ ਰਹੀ ਹੈ, ਸੁਚੇਤ ਰਹਿਣਾ ਚਾਹੀਦਾ ਹੈ, ਪਰ ਇਹ ਖਤਰਨਾਕ ਵੀ ਬਹੁਤ ਹੈ। ਪੂਰਾ ਧਿਆਨ ਗੁਰੂ ਕੇ ਪਿਆਰ ਕੋਲ ਲੋਕਾਂ 'ਤੇ ਚਲਾ ਗਿਆ, ਪਰ ਲੋਕਾਂ ਦੀ ਨਿਗਾਹ ਦੇ ਅੰਦਰ ਚੰਗੇ ਬਣ ਬਹਿਣ ਆਈ, ਪਰ ਅੰਦਰੋਂ ਉਹੋ ਜਿਹਾ ਚੰਗਾਪਣ ਨਹੀਂ ਆਇਆ, ਉਹਦੇ ਨਾਲ ਨੁਕਸਾਨ ਹੋਏਗਾ। ਦੋ ਤਰ੍ਹਾਂ ਦਾ ਜੀਵਨ ਲੋਕਾਂ ਦੇ ਸਾਹਮਣੇ ਖੋਰ, ਘਰ ਆ ਕੇ ਖੋਰ, ਪ੍ਰਾਹੁਣੇ ਦੇ ਸਾਹਮਣੇ ਕੁਝ ਖੋਰ, ਬੱਚਿਆਂ ਦੇ ਸਾਹਮਣੇ ਕੁਝ ਖੋਰ। ਗੁਰੂ ਸਵਾਰਿਓ, ਕੰਮ 'ਤੇ ਜਾ ਕੇ ਜੀਵਨ ਦੀ ਮਰਿਆਦਾ ਖੋਰ, ਪਰ ਜਦੋਂ ਮਿੱਤਰਾਂ ਕੋਲ ਆ ਗਏ ਉਦੋਂ ਸੋਚ ਨੂੰ ਹੋਰ ਬਣਾਉਣਾ। ਸਤਿਗੁਰੂ ਕਹਿੰਦੇ, ਨਹੀਂ ਅਸੀਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਨੀ ਵੀ ਲੋਕ ਤੁਹਾਨੂੰ ਚੰਗਾ ਕਹਿ ਰਹੇ ਜਾਂ ਮਾੜਾ। ਸਤਿਗੁਰੂ ਜੀ ਨੇ ਇੱਥੋਂ ਤੱਕ ਬਚਨ ਕਹੇ ਨੇ, ਕਹਿੰਦੇ ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਜਦੋਂ ਰੱਬ ਨਾਲ ਤੁਹਾਡਾ ਮਨ ਮੰਨ ਗਿਆ, ਸਤਿਗੁਰੂ ਨਾਲ ਤੁਹਾਡੀ ਪੈ ਗਈ ਸਾਂਝ, ਪਾਤਸ਼ਾਹ ਨੇ ਕੀਤਾ ਤਰਸ, ਉਹਨੇ ਆਪਣੇ ਸ਼ਬਦ ਦੇ ਨਾਮ ਨਾਲ ਲਿਆ ਜੋੜ, ਫਿਰ ਕਹਿਣ ਲੱਗੇ ਮਨ ਮਾਨੇ ਲੋਕ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ। ਫਿਰ ਲੋਕਾਂ ਦੀ ਰਾਏ ਲੈਣ ਦੀ ਲੋੜ ਨਹੀਂ, ਉਹ ਤੁਹਾਨੂੰ ਚੰਗਾ ਕਹਿਣੇ ਜਾਂ ਮਾੜਾ। ਵੇਖਦੇ ਹੋ, ਪ੍ਰਹਿਲਾਦ ਸੱਚ 'ਤੇ ਖਲੋਤਾ ਏ, ਪਰ ਬਾਪ ਨੂੰ ਉਹਦਾ ਇਹ ਨਾਮ ਜਪਣਾ ਚੰਗਾ ਲੱਗ ਰਿਹਾ, ਮਾਂ ਨੂੰ ਉਹਦਾ ਇਹ ਪਵਿੱਤਰ ਨਾਮ ਜਪਣਾ ਭਾਉਂਦਾ ਨਹੀਂ ਏ। ਭਗਤ ਕਬੀਰ ਸਾਹਿਬ ਜੀ ਦੀ ਮਾਂ, ਉਹਨੂੰ ਵੀ ਨਹੀਂ ਚੰਗਾ ਲੱਗ ਰਿਹਾ ਵੀ ਦਿਨ ਰਾਤ ਇਹ ਨਾਮ ਜਪੇ, ਰੱਬ ਦੀ ਗੱਲ ਕਰੇ, ਰੱਬ ਦੇ ਪਿਆਰੇ ਘਰ ਆਉਣ, ਰੱਬ ਤੋਂ ਇਲਾਵਾ ਕੋਈ ਦੂਜੀ ਬਾਤ ਨਾ ਖੋਵੇ। ਇਹ ਜ਼ਰੂਰੀ ਨਹੀਂ ਵੀ ਲੋਕਾਂ ਨੂੰ ਤੁਹਾਡਾ ਜੀਵਨ ਚੰਗਾ ਲੱਗਦਾ ਏ, ਉਹਨਾਂ ਚਿਰ ਲੱਗੇਗਾ ਜਿੰਨਾ ਚਿਰ ਉਹਨਾਂ ਨਾਲ ਸਹਿਮਤ ਹੋ ਕੇ ਰਹੋਗੇ। ਜਦੋਂ ਥੋੜ੍ਹਾ ਜਿਹਾ ਉੱਚਾ ਹੋਏ ਉਹ ਲੋਕ ਨਾਰਾਜ਼ ਹੋਣਗੇ, ਫਿਰ ਉਹਨਾਂ ਨੂੰ ਖੁਸ਼ ਕਰਾਂਗੇ? ਨਹੀਂ। ਸਿੱਖੀ ਦੀ ਕਹਾਣੀ ਨੂੰ ਬੜੇ ਬਰੀਕੀ ਢੰਗ ਨਾਲ ਸਮਝਣਾ ਚਾਹੀਦਾ। ਧਰਮ ਦੇ ਨਾਮ ਚੱਲੇ ਜਦੋਂ ਅਸੀਂ ਇਹ ਕਰਦੇ ਹਾਂ ਨਾ ਵੀ ਲੋਕ ਕੀ ਕਹਿਣਗੇ, ਕੌਮ ਬਦਨਾਮ ਖੋਏਗੀ, ਗੱਲ ਤੇ ਚੰਗੀ ਏ ਪਰ ਇਹ ਚੰਗੀ ਕਿਸੇ ਹੱਦ ਤੱਕ ਏ। ਗੁਰੂ ਕੇ ਪਿਆਰਿਓ, ਜਦੋਂ ਗੁਰੂ ਦੀ ਨਿਗਾਹ ਵਿੱਚ ਚੰਗੇ ਬਣੋਗੇ ਉਦੋਂ ਇੱਕ ਕੌਮ ਨਹੀਂ ਦੁਨੀਆਂ ਦਾ ਹਰ ਮਨੁੱਖ ਹੀ ਤੁਹਾਡੇ ਅਦਬ ਤੇ ਸਤਿਕਾਰ ਵਿੱਚ ਖਲੋਵੇਗਾ। ਸਤਿਗੁਰੂ ਤਾਂ ਹੋਰ ਕੁਝ ਕਹਿੰਦੇ ਜੇ, ਕਹਿੰਦੇ ਕੇਵਲ ਲੋਕ ਨਹੀਂ, ਉਹ ਚਾਰ ਪੰਜ ਕੌਮਾਂ ਨਹੀਂ 84 ਲੱਖ ਜੂਨ ਦੇ ਜੀਵ ਜੰਤੂ ਵੀ ਤੁਹਾਡੇ ਅਦਬ ਤੇ ਸਤਿਕਾਰ ਵਿੱਚ ਖਲੋ ਜਾਣਗੇ। ਨਾਮ ਜਪਣ ਵਾਲਿਆਂ ਕੋਲ ਸ਼ੇਰ ਆਉਂਦੇ ਨੇ ਪਰ ਉਹ ਹਮਲਾ ਕਰਨ ਦੀ ਬਜਾਏ ਉਹ ਸ਼ੇਰ ਗੁਰੂ ਕੇ ਪਿਆਰੇ ਸੁਭਾਅ ਬਦਲ ਲੈਂਦੇ ਨੇ। ਕਈ ਵਾਰ ਸੱਪ ਕਨ, ਠੂਏ ਕਨ, ਬਹੁਤ ਇਹੋ ਜਿਹੇ ਜਾਨਵਰ ਜਿਹੜੇ ਕਿ ਜਿੰਦ ਲੈਂਦੇ ਉਹਨਾਂ ਕੋਲ ਆ ਕੇ ਉਹਨਾਂ ਸੁਭਾਅ ਬਦਲ ਲਿਆ। ਇਸ ਲਈ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਜੀ ਨੇ ਬਚਨ ਕੀਤਾ, ਸਿੱਖਾ ਤੇਰੀ ਜ਼ਿੰਦਗੀ ਦਾ ਮਨੋਰਥ ਲੋਕ ਨਹੀਂ, ਨਾ ਉਹਨਾਂ ਨੂੰ ਤੂੰ ਚੰਗਾ ਅਤੇ ਮਾੜਾ ਕਹੋ, ਤੇਰੇ ਕੋਲ ਸਮਾਂ ਨਹੀਂ, ਨਾ ਕਿਸੇ ਦੇ ਚੰਗੇ ਮਾੜੇ ਦੀ ਤੂੰ ਪਰਵਾਹ ਕਰ। ਪਰਵਾਹ ਕਰਨੀ ਕਲਕੀਆਂ ਵਾਲਾ ਮੇਰੇ ਇਸ ਕਦਮ 'ਤੇ ਖੁਸ਼ ਹੋਏਗਾ ਕਿ ਨਹੀਂ ਹੋਏਗਾ? ਗੁਰੂ ਸਵਾਰਿਓ, ਤੁਸੀਂ ਧੰਨ ਹੋ, ਇਹੋ ਜਿਹੀ ਗਲੇ ਦੀ ਆਵਾਜ਼ ਵੀ ਪ੍ਰਵਾਨ ਕਰਦੇ ਹੋ ਅਤੇ ਅੱਜ ਵੀ ਕਰ ਆ ਜੇ। ਗੁਰੂ ਸਵਾਰਿਓ, ਕਮਾਲ ਨਹੀਂ ਗੀ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਬਚਨ ਕਰ ਰਹੇ ਨੇ ਕਿਤਨਾ ਉੱਚਾ, ਦੁਨੀਆਂ 'ਤੇ ਕਹੇਗੀ ਇੰਝ ਕਰਿਆ ਜੇ ਭਾਈ, ਚਲੋ ਅੱਜ 4 ਪੈਸੇ ਬਣਦੇ ਨੇ ਉਹ ਤੁਹਾਨੂੰ ਪਤਾ ਹੈ ਕਮਾਈ ਸੁੱਚੀ ਨਹੀਂ, ਤੁਹਾਡਾ ਹੱਕ ਨਹੀਂ ਹੈ, ਤੁਹਾਨੂੰ ਲੋੜ ਵੀ ਹੈ ਪੈਸੇ ਦੀ, ਸਾਰੇ ਕਰਤੇ ਜੀ ਮਿੱਤਰ ਸਲਾਹ ਦੇਣਗੇ, ਸੱਜਣਾ ਇੰਝ ਕਰੀ ਇਹ ਛੱਡੀ ਨਾ ਧੋਖੇ ਦੀ ਮਾਇਆ। ਕੋਈ ਗੱਲ ਨਹੀਂ, ਤੁਸੀਂ ਕਹੋ ਇਹ ਗੁਰੂ ਨਾਰਾਜ਼ ਹੋਏਗਾ, ਉਹ ਕਹੇਗਾ ਉਹਦੇ 'ਚ ਕੁਝ ਹਿੱਸਾ ਗੁਰੂ ਦੀ ਗੋਲਕ 'ਚ ਪਾ ਦਿਆਂਗੇ ਤਾਂ ਕਿ ਅਸੀਂ ਉਹ ਝੂਠ ਅਤੇ ਬੇਈਮਾਨੀ ਦਾ ਕਰਮ ਕਰ ਸਕੀਏ। ਪਰ ਸਤਿਗੁਰੂ ਕਹਿੰਦੇ ਨਹੀਂ, ਕਲਕਿਆਂ ਵਾਲੇ ਪਿਤਾ ਦਰਬਾਰ ਸੱਜਿਆ, ਬਹੁਤ ਠੰਡ ਦਾ ਮੌਸਮ ਆ ਗਿਆ ਜਿਵੇਂ ਖੋਣੇ, ਉੱਥੇ ਆਪਣੇ ਢੰਗ ਦੀ ਠੰਡ ਆ। ਇੱਕ ਸਿੱਖ ਅਰਦਾਸ ਕਰਦਾ, ਸਤਿਗੁਰੂ ਜੇ ਹੁਕਮ ਹੋਵੇ ਸੰਗਤ ਵਾਸਤੇ ਕੁਝ ਕੰਬਲਾਂ ਦੀ ਹੋਰ ਲੋੜ ਪੈ ਗਈ ਹੈ, ਸੰਗਤ ਦੀ ਗਿਣਤੀ ਵਧੇ, ਠੰਡ ਵੀ ਵਧੀਏ, ਬਿਸਤਰੇ ਛੋੜੇ ਖੋਰੇ ਖਾਣ, ਜੇ ਹੁਕਮ ਹੋਵੇ ਤਾਂ ਉਹਦਾ ਪ੍ਰਬੰਧ ਕੀਤਾ ਜਾਵੇ। ਮਹਾਰਾਜ ਕਹਿੰਦੇ ਜ਼ਰੂਰ ਕਰੋ। ਕਲਕਿਆਂ ਵਾਲਿਆ, ਖਜ਼ਾਨੇ ਦੇ ਅੰਦਰ ਦੌਲਤ ਨਹੀਂ ਨਜ਼ਰ ਆਈ, ਕਿੱਥੋਂ ਲਿਆਈਏ? ਸਤਿਗੁਰੂ ਸਭੋ ਕੁਝ ਤੁਹਾਡੇ ਹੁਕਮ ਵਿੱਚ ਚੱਲ ਰਿਹਾ ਏ, ਪਰ ਡਰਦੇ ਮਾਰਕੇ ਨੇ ਕਿਹਾ ਦਾਤਾ ਖਜ਼ਾਨੇ ਵਿੱਚ ਪੈਸਾ ਨਹੀਂ। ਕਹਿਣ ਲੱਗੇ ਅੱਛਾ, ਨਿਰੰਕਾਰ ਜੀ ਨੇ ਸੰਗਤ ਭੇਜੀਏ, ਉਹ ਆਪ ਕਿਰਪਾ ਕਰਕੇ ਇਹ ਵੀ ਆਪ ਪ੍ਰਬੰਧ ਕਰੇਗਾ। ਸਤਿਗੁਰੂ ਜੀ ਸਿੱਧੀ ਨਹੀਂ ਮਾਰਾ ਧਰਤੀ 'ਚੋਂ ਪੁੱਟ ਰਹੇ, ਕਿਉਂਕਿ ਭਲਾ ਨਹੀਂ ਖੋਣਾ ਗੁਰੂ ਕੇ ਪਿਆਰਿਓ, ਇਹਦੇ ਰਾਹੀਂ ਜਿਹਨਾਂ ਰੂਹਾਂ ਦਾ ਭਲਾ ਕਰਨਾ ਏ। ਉਹਨਾਂ ਚਿਰ ਨੂੰ ਅਜੇ ਅੱਧੀ ਘੜੀ ਨਹੀਂ ਗੁਜ਼ਰੇ, ਇੱਕ ਵੇਰ ਆ ਗਿਆ ਨਗਾਈ ਇਹ ਪੀਰ ਦਾ, ਉਹ ਮੁਰੀਦ ਸੀ, ਉਹਨੇ 2000 ਰੁਪਈਆ ਭੇਟ ਕੀਤਾ, ਸਤਿਗੁਰੂ ਇਹ 10ਵਾਂ ਹਿੱਸਾ ਜੇ, ਸਤਿਗੁਰੂ ਇਹ ਤੇਰੀ ਮਾਇਆ ਏ, ਇਹਨੂੰ ਪ੍ਰਵਾਨ ਕਰ ਲਓ। ਗਰੀਬ ਅਨੁਵਾਦ ਪਿਤਾ ਜੀ ਕਹਿਣ ਲੱਗੇ ਇਹ ਮਾਇਆ ਦਸਵੰਧ ਦੀ ਨਹੀਂ, ਇਹ ਮਾਇਆ ਤੇਰੀ ਪ੍ਰਵਾਨ ਨਹੀਂ ਖੋਏਗੀ। ਉਹ ਸਿੱਖ ਹੈਰਾਨ ਨੇ, ਦੂਸਰਾ ਵੀ ਸਾਨੂੰ ਲੋੜ ਏ ਮਾਇਆ ਦੀ, ਕੰਬਲ ਚਾਹੀਦੇ ਨੇ, ਸੰਗਤ ਦੇ ਭਲੇ ਲਈ ਵਰਤਣੀ ਏ। ਇਸ ਲਈ ਸਤਿਗੁਰੂ ਜੀ ਕੋਲ ਆਇਆ ਵੀ ਸਿੱਖ, ਆਪ ਜੀ ਕਹਿ ਰਹੇ ਪ੍ਰਵਾਨ ਨਹੀਂ ਕਰਨੇ, ਸਤਿਗੁਰੂ ਨੇ ਸੰਸਾ ਦੂਰ ਕੀਤਾ। ਕਹਿਣ ਲੱਗੇ ਆਉਣ ਵਾਲੇ ਵੀਰਾ, ਇਹ ਮਾਇਆ ਕਿਉਂ ਭੇਟ ਕਰ ਰਿਹਾ ਹੈ? ਆਪਣੇ ਜਿਹੜਾ ਤੇਰਾ ਮੁਰਸ਼ਦ ਹੈ ਉਹਨੂੰ ਭੇਟ ਕਰ, ਤੂੰ ਤੇ ਅਜੇ ਸਾਨੂੰ ਆਪਣਾ ਗੁਰੂ ਨਹੀਂ ਪ੍ਰਵਾਨ ਕੀਤਾ। ਸਤਿਗੁਰੂ ਜੀ ਸੱਚੀ ਗੱਲ ਏ, ਮੈਸਾ ਨਗਾਈਏ ਪੀਰ ਤਾਂ ਮੁਰੀਦ, ਬੜੇ ਪੀਰ ਮਨਾਏ ਪਰ ਮੇਰੇ ਕੰਮ ਵਿੱਚ ਬਰਕਤ ਨਾ ਪਈ, ਘਾਟਾ ਹੀ ਘਾਟਾ ਤੁਰਿਆ ਜਾਵੇ। ਪਰ ਸਤਿਗੁਰੂ ਜੀ ਮੈਨੂੰ ਕਿਸੇ ਨੇ ਤੁਹਾਡੇ ਘਰ ਬਾਰੇ ਦੱਸਿਆ, ਮੈਂ ਗੁਰੂ ਨਾਨਕ ਪਿਤਾ ਦਾ ਨਾਮ ਲਿਆ, ਉਹਨਾਂ ਦੀ ਜੋਤ ਅੱਜ ਅਨੰਦਪੁਰ ਵਿੱਚ ਏ, ਤੁਹਾਡੇ ਚਰਨਾਂ ਦਾ ਧਿਆਨ ਧਰਿਆ, ਅਰਦਾਸ ਕੀਤੀ, ਇੱਕਦਮ ਬਰਕਤ ਪਈ ਸਤਿਗੁਰੂ। ਪਹਿਲੇ ਹੀ ਉਹ ਵਪਾਰ ਦੇ ਕੰਮ ਕਾਰ ਅੰਦਰ ਬਹੁਤ ਪੈਸਾ ਬਚਿਆ ਏ, ਸਤਿਗੁਰੂ ਮੈਂ ਉਹਦੇ 'ਚੋਂ ਲੈ ਕੇ ਆਇਆ। ਸਤਿਗੁਰੂ ਕਹਿਣ ਲੱਗੇ, ਦੇਖ ਸੱਜਣਾ, ਜਦੋਂ ਕਿਸੇ ਦੀ ਗਾਂ ਪ੍ਰਮਾਣ ਦਿੱਤੋ ਨੇ ਸਮਝਣ ਲਈ, ਗਾਂ ਤਾਂ ਮਾਲਕ ਕੋਈ ਹੋਰ ਏ, ਉਹ ਕਿਸੇ ਹੋਰ ਪਾਸੇ ਮੂੰਹ ਮਾਰ ਰਹੀ ਸੀ, ਉਹਨੂੰ ਕਿਸੇ ਦੂਜੇ ਆਦਮੀ ਨੇ ਖਟਾ ਦਿੱਤਾ, ਉਸ ਗਾਂ ਨੂੰ ਹਰੀ ਫਸਲ ਤੋਂ ਮੁੜਨ ਵਾਲਾ ਮਾਲਕ ਨਹੀਂ ਬਣ ਗਿਆ। ਕਹਿਣ ਲੱਗੇ, ਅਸੀਂ ਤੇਰਾ ਵਿਗੜਿਆ ਕਾਰਜ ਰਾਸ ਕੀਤਾ ਏ, ਤੇਰੇ ਮਾਲਕ ਨਹੀਂ, ਮਾਲਕ ਤੇਰਾ ਕੋਈ ਹੋਰ ਏ, ਉੱਥੇ ਲੈ ਚੱਲ, ਉਹਨੂੰ ਭੇਟ ਕਰ, ਇੱਥੇ ਮਾਇਆ ਨਹੀਂ ਪ੍ਰਵਾਨ ਕੀਤੀ ਜਾਏਗੀ। ਉਹਨੇ ਬੜੇ ਤਰਲੇ ਤੇ ਮਿੰਨਤਾਂ ਕੀਤੀਆਂ। ਸਤਿਗੁਰੂ ਕਹਿੰਦੇ, ਨਹੀਂ, ਇਹ ਸਿੱਖੀ ਦਾ ਮਹਿਲ ਦੌਲਤ 'ਤੇ ਨਹੀਂ ਖੜ੍ਹਾ, ਇਹ ਨਿਰੰਕਾਰ ਦੇ ਆਸਰੇ 'ਤੇ ਖੜ੍ਹਾ ਏ, ਇਸ ਘਰ ਦੀ ਮਰਿਆਦਾ ਏ, ਕਦੇ ਬਾਬਰ ਤਰਲੇ ਕਰਦਾ ਏ, ਜਗੀਰ ਪ੍ਰਵਾਨ ਕਰੋ, ਸਤਿਗੁਰੂ ਨਹੀਂ ਕਰਦੇ, ਕਦੇ ਅਕਬਰ ਆ ਕੇ ਦੌਲਤ ਭੇਟ ਕਰਦਾ ਏ, ਪਰ ਉਹ ਜੇ ਲੋਕ ਰਾਜ ਨੂੰ ਨਾਲ ਲੈਣਾ ਹੋਵੇ ਤੇ ਕਹਿਣਗੇ, ਮਹਾਰਾਜ ਸੰਗਤ ਬੇਅੰਤ ਛੱਕਦੀ ਏ, ਕਿਹੜਾ ਆਪਾਂ ਛੱਕਣਾ ਏ, ਸੰਗਤ ਨਹੀਂ ਛੱਕਣਾ ਏ, ਭਲੇ ਦਾ ਕਾਰਜ ਏ, ਇਹ ਕਰ ਲਓ, ਖੁੱਲ੍ਹੇ ਪ੍ਰਸ਼ਾਦ ਪਾਣੀ ਵਰਤਣਗੇ। ਗੁਰੂ ਅਮਰਦਾਸ ਪਿਤਾ ਜੀ ਕਹਿੰਦੇ, ਨਹੀਂ ਅਕਬਰ ਬਾਦਸ਼ਾਹ, ਤੇਰੀਆਂ ਜਗੀਰਾਂ ਨਾਲ ਇਹ ਲੰਗਰ ਨਹੀਂ ਚੱਲਣਗੇ, ਇਹ ਚੱਲਦੇ ਨੇ ਸਿੱਖ ਦੀ ਭਾਵਨਾ ਨਾਲ ਆਈ ਹੋਈ, ਇੱਕ ਇੱਕ ਕੌਡੀ ਜਦੋਂ ਆਉਂਦੀ ਉਹਦੇ 'ਚ ਬਰਕਤ ਪੈਂਦੀ ਏ, ਅਤੇ ਉਹ ਬਰਕਤ ਪਈ, ਕਦੇ ਕਿਸੇ ਲੰਗਰਾਂ ਵਿੱਚ ਤੋਟ ਆਈ ਏ, ਨਹੀਂ ਗੁਰੂ ਕੇ ਪਿਆਰਿਓ, ਜਦੋਂ ਨਗਰ ਕੀਰਤਨ ਕੱਢਦੇ ਹੋ, ਸੜਕ 'ਤੇ ਖੁੱਲ੍ਹੇ ਆਮ ਖਲੋ ਜਾਂਦੇ ਹੋ, ਇਹ ਕੇਵਲ ਸਤਿਗੁਰੂ ਨੇ ਸਾਡੀ ਝੋਲੀਏ ਦਾਤ ਪਾਈ ਏ ਕਿ ਨਹੀਂ, ਭਾਵੇਂ ਇਹ ਕਨੇਡਾ 'ਚ ਨਗਰ ਕੀਰਤਨ ਕੱਢੋ, ਅਮੈਰੀਕਾ ਦੀ ਧਰਤੀ 'ਤੇ ਕੱਢੋ, ਇੰਡੀਆ 'ਚ ਖੋਵੋ, ਇੰਗਲੈਂਡ 'ਚ ਖੋਵੋ, ਅਫਰੀਕਾ 'ਚ ਖੋਵੋ, ਜਿਹੜਾ ਮਰਜ਼ੀ ਮੁਲਕ ਹੋ, ਇਹ ਗੁਰੂ ਪਿਆਰਿਓ, ਇੱਕ ਤੁਸੀਂ ਉਹ ਗੁਰੂ 'ਤੇ ਭਰੋਸੇ ਵਾਲੇ ਜਿਹੜੇ ਲੰਗਰ ਤਿਆਰ ਕਰਕੇ ਹੱਥ ਜੋੜ ਕੇ ਆਖਦੇ ਹੋ, ਸੱਜਣੋ ਸੰਗਤ ਜੀ ਲੰਗਰ ਛੱਕ ਕੇ ਜਾਣਾ, ਇਹ ਨਹੀਂ ਕਹਿੰਦੇ ਕੋਈ ਗੋਰਾ ਜਾਂ ਕਾਲਾ, ਕੋਈ ਹਿੰਦੂ ਕੋਈ ਮੁਸਲਮਾਨ, ਨਹੀਂ ਬਸ ਕੋਈ ਆਦਮੀ, ਕੋਈ ਬੇਬਾ, ਕੋਈ ਬੱਚਾ ਏ, ਸਭਨਾ ਲਈ ਉਹ ਖੁੱਲ੍ਹਾ ਵਰਤਦਾ ਏ, ਰਸਤਾ ਫਿਰ ਵੀ ਵਾਧੂ ਹੋ ਜਾਂਦੀਆਂ ਨੇ, ਘੱਟਦੀਆਂ ਨੇ, ਕਿੰਨਾ ਕਿੰਨਾ ਤੁਸੀਂ ਜਾਲ, ਕਿਤਨਾ ਕਿਤਨਾ ਗੁਰੂ ਕੇ ਪਿਆਰੋ ਪੀਣ ਵਾਲੇ ਸੋਢੇ ਤੁਹਾਨੂੰ ਵਾਪਸ ਗੁਰੂ ਘਰ ਆ ਕੇ ਢੇਰ ਲਾਉਣੇ ਪੈਂਦੇ। ਉਹ ਆਦਮੀਆਂ ਦੇ ਨਹੀਂ, ਉਹ ਜਿਹੜਾ ਇਹ ਸਿੱਖੀ ਦਾ ਅਸੂਲ ਜਦੋਂ ਅੰਦਰ ਕੰਮ ਕਰੇ, ਰੱਬ ਦੀ ਟੇਕ 'ਤੇ ਤੁਰੀਏ ਅਤੇ ਬਰਕਤਾਂ ਮਗਰ ਨੇ, ਜਦੋਂ ਟੇਕ ਹੀ ਸਿੱਖ ਦੀ ਕੋਈ ਆਦਮੀ ਹੋ ਜਾਵੇ ਅਤੇ ਆਦਮੀ ਕੋਲ ਘਾਟਾ ਏ ਅਤੇ ਤੁਹਾਨੂੰ ਘਾਟਾ ਪੈਣਾ ਹੀ ਪੈਣਾ ਹੈ। ਸਤਿਗੁਰੂ ਜੀ ਨੇ ਆਖਿਆ ਸੀ, ਇਹ ਮਾਇਆ 'ਤੇ ਲੈ ਜਾ, ਉਹ ਕਹਿਣ ਲੱਗਾ ਅੰਮ੍ਰਿਤ ਛਕਾਓ, ਆਪਣਾ ਬਣਾ ਲਓ। ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦਿਵਾਈ, ਨਾ ਉਸ ਦਾ ਰੱਖ ਦਿੱਤਾ ਦੂਤਾ ਸਿੰਘ, ਅੱਤ ਦੀ ਨਿਮਰਤਾ ਵਿੱਚ ਜਾ ਕੇ ਪਰਿਵਾਰ ਸਮੇਤ ਅੰਮ੍ਰਿਤ ਜਦੋਂ ਛਕਿਆ ਉਸ ਪਿਆਰੇ ਨੇ, ਸਤਿਗੁਰੂ ਕਹਿਣ ਲੱਗੇ, ਅੱਜ ਤੋਂ ਬਾਅਦ ਜਿਹੜੀ ਦਸਵੰਧ ਦੀ ਮਾਇਆ ਆਏਗੀ ਉਹ ਪ੍ਰਵਾਨ ਕਰਾਂਗੇ। ਯਾਦ ਰੱਖਣਾ ਗੁਰੂ ਕੇ ਪਿਆਰਿਓ, ਜਦੋਂ ਲੋਕ ਰਾਜ ਨਾਲ ਤੁਰਾਂਗੇ, ਲੋਕਾਂ ਨੇ ਹੱਕ ਹਲਾਲ ਦੀ ਕਮਾਈ ਨਹੀਂ ਲਿਆਉਣ ਦੇਣੀ, ਉਹਨਾਂ ਆਖਣਾ ਪਰਾਇਆ ਹੱਕ ਵੀ ਆਉਣ ਦਿਓ, ਜਾਨ ਬਚਦੀ ਏ ਅਤੇ ਤੁਸੀਂ ਆਪਣੇ ਅਸੂਲ ਵੇਚ ਦਿਓ, ਪਰ ਸਤਿਗੁਰੂ ਇਜਾਜ਼ਤ ਨਹੀਂ ਦਿੰਦੇ। ਸਾਹਿਬ ਆਖਦੇ ਨੇ, ਟੇਕ ਨਹੀਂ ਰੱਖਣੀ ਗੱਲਾਂ ਦੀ। ਲੋਕ ਤੁਹਾਡੇ ਬਾਰੇ ਗੱਲਾਂ ਚੰਗੀਆਂ ਕਰਨ ਅਤੇ ਕਹਿਣਾ ਸਤਿਗੁਰੂ ਤੇਰੀ ਵਡਿਆਈ ਏ, ਮੰਦੀਆਂ ਕਰਨ ਅਤੇ ਅੰਦਰ ਖਿਆਲ ਆਵੇ ਸਤਿਗੁਰੂ ਮੇਰੀ ਮੈਲ ਧੁਆ ਦਿਓ ਲੋਕਾਂ ਤੋਂ, ਪਰ ਉਹਨਾਂ ਦੀ ਪਰਵਾਹ ਨਹੀਂ। ਪਰ ਜਦੋਂ ਆਪਣੀ ਵਾਰੀ ਆਵੇ ਉਦੋਂ ਸਤਿਗੁਰੂ ਕਹਿੰਦੇ ਨੇ ਉਸਤਤ ਨਿੰਦਾ ਦੋਤੇ ਆ ਗਏ ਖੋਜ ਪਦ ਨਿਰਵਾਣਾ। ਨਾ ਤੂੰ ਕਿਸੇ ਦੀ ਉਸਤਤ ਕਰ ਨਾ ਨਿੰਦਾ ਕਰ, ਇੰਝ ਕਹਿ ਨਿਰੰਕਾਰ ਦੇ ਜੀਵ ਨੇ ਤੈਨੂੰ ਚੰਗੇ ਲੱਗਣ, ਉਹਨਾਂ ਦਾ ਭਲਾ ਮੰਗਣਾ, ਭਲਾ ਕਰਨਾ, ਭਲਾ ਦੀ ਸੋਚ ਦੇਣੀ, ਇਹ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ। ਇੱਕ ਬਚਨ ਪੂਰਾ ਹੋਇਆ, ਸਤਿਗੁਰੂ ਜੀ ਕਹਿ ਰਹੇ ਸਨ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸੁੱਧਾ ਕਾਲੀਆਂ ਬਾਹਰੋਂ ਚਿੱਟਵੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਗਰ ਖੜੀਆਂ। ਕਈ ਵਾਰ ਇਨਸਾਨ ਦੀ ਫਿਤਰਤ 'ਤੇ ਇਹ ਚਾਹੁੰਦਾ ਏ ਕਿਸੇ ਵੱਡੇ ਰੱਬ ਦੇ ਪਿਆਰ ਦੀ ਨਕਲ ਕਰਾਂ, ਪਰ ਅਕਲ ਨਾ ਉਹ ਪੈਦਾ ਕਰਾਂ, ਸ਼ਕਲ ਉਹਦੇ ਵਰਗੀ ਬਣਾਵਾਂ ਪਰ ਅੰਦਰਲੀ ਸੋਚ ਨਾ ਉਹਦੇ ਵਰਗੀ ਬਣੇ। ਸਾਹਿਬ ਕਹਿੰਦੇ ਇਹਦੇ ਨਾਲ ਮਨੁੱਖਤਾ ਨਾਲ ਧੋਖਾ ਹੁੰਦਾ ਜੇ। ਜਦੋਂ ਦੋ ਰੂਪ ਬਣਾ ਕੇ ਕੋਈ ਤੁਰੇ ਧੋਖਾ ਹੋਏਗਾ। ਕਲਗੀ ਵਾਲੇ ਪਿਤਾ ਜੀ ਨੇ ਨਾ ਇੱਕ ਦਿਨ ਖੋਤੇ ਅਤੇ ਸ਼ੇਰ ਦੀ ਖੱਲ ਪਵਾਈ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਆਪ ਜੀ ਨੂੰ ਪਤਾ ਹੋਵੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨਾ ਗੁਰੂ ਤੇਗ ਬਹਾਦਰ ਪਿਤਾ ਜੀ ਤੱਕ ਜੋ ਜੋ ਸਤਿਗੁਰਾਂ ਨੇ ਸੱਚ ਪ੍ਰਚਾਰਿਆ, ਸਿੱਖੀ ਦੀ ਦਾਤ ਝੋਲੀ 'ਚ ਪਾਏ, ਹੁਣ ਉਹਨੂੰ ਆਖਰੀ ਮੰਜ਼ਿਲ 'ਤੇ ਪਹੁੰਚਾਉਣਾ ਹੈ। ਇਸ ਲਈ ਸਾਰੇ ਦੁਬਾਰਾ ਤੋਂ ਅਨੰਦਪੁਰ ਸਾਹਿਬ ਅੰਦਰ ਸਤਿਗੁਰੂ ਜੀ ਨੇ ਉਹ ਖੇਡਾਂ ਰਚੀਆਂ ਨੇ, ਆਪ ਕਿਰਪਾ ਕਰਕੇ ਕੌਤਕ ਰਚੇ ਨੇ। ਦੁਹਰਾਇਆ ਸਾਰੇ ਇਹ ਜਿਤਨੀਆਂ ਖੇਡਾਂ ਨੇ ਨਾ ਉਹ ਸਾਡੇ ਭਲੇ ਲਈ। ਖੋਤੇ ਅਤੇ ਸ਼ੇਰ ਦੀ ਖੱਲ ਪਵਾਈ ਰਾਤ ਦੇ ਹਨੇਰੇ ਅੰਦਰ, ਦਿਨ ਚੜਿਆ ਇੱਕ ਨੇ ਵੇਖਿਆ ਇੱਧਰ ਨਾ ਜਾਇਓ ਸ਼ੇਰ, ਦੂਸਰਾ ਤੀਸਰਾ ਗੱਲ ਫੈਲ ਗਈ, ਡਰ ਬੈਠ ਗਿਆ। ਸ਼ਾਮ ਤੱਕ ਲੋਕ ਗਏ ਨਾ, ਉਹ ਚਲਾ ਜਾਏਗਾ ਪਰ ਸ਼ੇਰ ਉੱਥੇ ਨੇੜੇ ਤੇੜੇ ਫਿਰਦਾ ਰਿਹਾ। ਜਦੋਂ ਡਰ ਸੀ ਬਹੁਤ ਗੁਰੂ ਕੇ ਪਿਆਰਿਓ, ਦੁਪਹਿਰ ਤੋਂ ਬਾਅਦ ਘੁਮਿਆਰ ਖੋਤੇ ਲੈ ਕੇ ਨਿਕਲਿਆ ਰੋਜ਼ ਦੀ ਤਰ੍ਹਾਂ। ਜਦੋਂ ਉਹ ਖੋਤਿਆਂ ਨੂੰ ਵੇਖਿਆ, ਉਹ ਜਿਹੜਾ ਸ਼ੇਰ ਸੀ ਉਸ ਵੀ ਖੋਤੇ ਨੂੰ ਵੇਖ ਕੇ ਉਹ ਹਿੰਗਿਆ। ਘੁਮਿਆਰ ਕਹਿੰਦਾ ਖੈ ਇਹ ਸ਼ੇਰ ਤਾਂ ਨਹੀਂ ਹੈ, ਇਹ ਤਾਂ ਖੋਤਾ ਹੈ, ਇਹ ਤਾਂ ਮੇਰਾ ਕੱਲ ਦਾ ਗਵਾਚਾ ਉਹੀ ਹੈ। ਹਿੰਗਿਆ ਜਦੋਂ ਬੋਲੇ ਨੇੜੇ ਹੋਇਆ, ਕਹਿਣ ਲੱਗੇ ਤੇ ਖੱਲ ਪਾਈ ਕਿਸੇ ਨੇ, ਉਹ ਲਾ ਦਿੱਤਾ ਸਤਿਗੁਰਾਂ ਨੇ ਬੁਲਾ ਲਿਆ। ਕਹਿਣ ਲੱਗੇ ਸਿੰਘੋ ਅਸੀਂ ਕੋਈ ਖੋਤੇ ਵਰਗੇ ਜੀਵਨ ਅਤੇ ਸ਼ੇਰਾਂ ਦੀ ਖੱਲ ਪਾ ਕੇ ਕੋਈ ਸ਼ੇਰਾਂ ਵਰਗਾ ਜੀਵਨ ਨਹੀਂ ਦਿੱਤਾ, ਤੁਹਾਡੀ ਝੋਲੀ ਉਹ ਦਾਤ ਪਾਈਏ, ਤੁਸੀਂ ਅੰਦਰੋਂ ਵੀ ਸ਼ੇਰਾਂ ਵਰਗੇ ਅਤੇ ਬਾਹਰੋਂ ਵੀ ਸ਼ੇਰਾਂ ਵਰਗੇ, ਤੁਹਾਡੇ ਅੰਦਰ ਵੀ ਸੱਚ, ਤੁਹਾਡੇ ਬਾਹਰ ਵੀ ਸੱਚ, ਤੁਹਾਡੇ ਅੰਦਰ ਵੀ ਨਾਮ, ਤੁਹਾਡੇ ਬਾਹਰ ਵੀ ਨਾਮ, ਜਦੋਂ ਖੋਏਗਾ ਤੁਹਾਡਾ ਰੂਪ ਵੇਖ ਕੇ ਜਗਤ ਤੁਹਾਡੇ ਭੈ ਵਿੱਚ ਵਸੇਗਾ ਅਤੇ ਭਾਉ ਵਿੱਚ ਵਸੇਗਾ, ਅਤੇ ਨਾਲ ਜੇਕਰ ਅੰਦਰ ਆ ਜੀਵਨ ਹੋਰ ਬਣ ਗਿਆ, ਯਾਦ ਰੱਖਣਾ ਉਹ ਪਾਜ ਰੱਬ ਛੇਤੀ ਉਗਾੜ ਦਿੰਦਾ ਹੈ। ਫਿਰ ਬੜੀ ਸ਼ਰਮਿੰਦਗੀ ਖੁੰਦੀ, ਕਿਤਨਾ ਗੁਰੂ ਕੇ ਪਿਆਰਿਓ ਫਿਰ ਆਤਮੀ ਲੋਕਾਂ ਨੂੰ ਮੂੰਹ ਖਾਣ ਉਗਾ ਨਹੀਂ ਖੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਆਓ, ਥੋੜ੍ਹੀ ਜਿਹੀ ਆਵਾਜ਼ 'ਚ ਦਮ ਦਿੱਤਾ ਜੇ ਸਤਿਗੁਰੂ ਜੀ ਦੇ ਬਚਨਾਂ ਨੂੰ ਧਿਆਨ ਵਿੱਚ ਰੱਖ ਕੇ ਰੋਜ਼ ਦੀ ਤਰ੍ਹਾਂ ਗਾਓ ਜੇ। ਗਾਓ ਸਖੀ ਖਾਰ ਮੰਗਲ ਗਾਓ, ਗਾਓ ਸਖੀ ਖਾਰ ਮੰਗਲ ਗਾਓ।
ਵਾਹਿਗੁਰੂ
ਗਾਓ ਸਖੀ ਹਾਰ ਮੰਗਲ ਗਾਓ, ਗਾਓ ਸਖੀ ਹਰ ਮੰਗਲ ਗਾਓ। ਸਖੀ ਮਿਲੋ ਰਸ ਮੰਗਲ ਗਾਓ, ਸਖੀ ਮਿਲੋ ਰਸ ਮੰਗਲ ਗਾਓ, ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਮਹਾਰਾਜ ਜੀ ਦਾ ਹੁਕਮ ਹੈ ਗੁਰੂ ਕੇ ਪਿਆਰੇ ਹੋ ਵੀ ਤੁਸੀਂ ਖਰੀ ਤੇ ਵਾਹਿਗੁਰੂ ਦੇ ਗੁਣ ਗਾਣੇ ਨੇ, ਬਸ ਉਹਨੂੰ ਨਾਲ ਰੱਖਣਾ, ਉਹ ਨਾ ਸਾਥੋਂ ਪਰਾ ਹੋਵੇ, ਉਹਦੇ ਲਈ ਕੋਈ ਵੀ ਕੀਮਤ ਅਦਾ ਕਰਨੀ ਪਵੇ ਉਹ ਕਰ ਲਿਆ ਜੇ। ਗੁਰੂ ਕੇ ਪਿਆਰਿਓ, ਜਿੰਨਾ ਚਿਰ ਪਿਆਰ ਨਹੀਂ ਉਹਨਾਂ ਚਿਰ ਤੇ ਕਹਿਣ ਦੀਆਂ ਗੱਲਾਂ ਨੇ, ਜਦੋਂ ਪੈ ਗਿਆ ਫਿਰ ਉਹ ਖੁਦ ਆਪ ਰਹਿ ਹੀ ਨਹੀਂ ਸਕਦਾ ਉਹਦੇ ਬਿਨਾ। ਗੁਰੂ ਕੇ ਪਿਆਰ, ਉਹ ਡੱਡੂ ਰਹਿ ਸਕਦਾ ਪਾਣੀ ਬਿਨਾ? ਮੱਛੀ ਵੀ ਕਦੇ ਵੇਖੀ ਜੇ ਪਾਣੀ ਤੋਂ ਬਗੈਰ? ਉਹ ਵਿਚਾਰੀ ਕਿਧਰੇ ਬਾਹਰ ਕਿਨਾਰਿਆਂ 'ਤੇ ਆ ਕੇ ਬੈਠੀ ਹੋਵੇ, ਨਹੀਂ ਕਦੇ ਵੇਖੋਗੇ। ਗੁਰੂ ਸਵਾਰਿਓ, ਇਹ ਪਤੰਗੇ ਖਨ ਦੀਪੇ ਅਤੇ ਸ਼ਮਨ ਨੂੰ ਵੇਖਦੇ ਨੇ, ਇੱਕਦਮ ਇਹਨਾਂ ਚਾਹ ਚੜ੍ਹਤਾ ਨੇ, ਕੁਰਬਾਨ ਠੀਕ ਹੋ ਜਾਂਦੇ ਨੇ, ਭੁੱਲ ਹੀ ਜਾਂਦਾ ਵੀ ਇਹ ਸਾਡੇਗਾ। ਸਾਹਿਬ ਕਹਿੰਦੇ ਜਦੋਂ ਸੱਚਮੁੱਚ ਰੱਬ ਨਾਲ ਪਿਆਰ ਪਵੇਗਾ, ਉਹਦੇ ਗੁਣ ਗਾਵਾਂਗੇ, ਉਹਦੇ ਤੋਂ ਵੱਖ ਹੋਈ ਨਹੀਂ ਸਕਣਾ, ਕੋਈ ਦੁਨੀਆਂ ਦੀ ਤਾਕਤ ਕਰੇਗੀ ਨਹੀਂ, ਭਾਵੇਂ ਆਰੇ ਨਾਲ ਕੋਈ ਚੀਰੇ, ਭਾਵੇਂ ਕੋਈ ਪਾਣੀ 'ਚ ਡੋਬਣਾ ਚਾਹੇ। ਘਰ ਬਾਰ ਸਾਡਾ ਗੁਰੂ ਕੇ ਪਿਆਰਿਓ ਸਾਰਾ ਦੌਲਤ ਕਰਕੇ ਲੁੱਟਿਆ ਜਾਵੇ, ਬੱਚੇ ਮਾਰੇ ਜਾਣ, ਕੁਛ ਵੀ ਕੀਮਤ ਅਦਾ ਕਰਨੀ ਪਵੇ, ਉਸ ਤਲ 'ਤੇ ਜਾ ਕੇ ਉਸ ਪਿਆਰ ਨਾਲੋਂ ਅਸੀਂ ਵੱਖ ਨਹੀਂ ਹੋ ਸਕਾਂਗੇ। ਜੋ ਸ਼ਬਦ ਸਤਿਗੁਰਾਂ ਨੇ ਅੱਜ ਸੁਣਾਇਆ ਹੈ, ਇਹਦੀਆਂ ਤਿੰਨ ਪੰਕਤੀਆਂ ਨੇ ਪਹਿਲੀਆਂ, ਹੁਣ ਦੂਸਰੀਆਂ ਤਿੰਨ ਨੇ। ਕਹਿੰਦੇ ਸਿੱਖੋ, ਗੁਰੂ ਕੇ ਪਿਆਰਿਓ, ਆਪਾਂ ਕਰਨਾ ਕੀ ਏ? ਕਹਿੰਦੇ ਇੰਝ ਕਰਨਾ ਏ, ਜਿਹੜੀਆਂ ਸੁਖਾਗਣਾਂ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਪਾ ਲਿਆ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਨਾਲ ਅੰਦਰ ਨੂੰ ਜੋੜ ਲਿਆ, ਨਾਲ ਖਸਮ ਰੱਤੀਆਂ ਮਨ ਸੁੱਖ ਰਲੀਆਂ, ਮੈਂ ਪਰਸੋਂ ਹੀ ਬੇਨਤੀ ਕੀਤੀ ਸੀ ਮਹਾਰਾਜ ਜੀ ਦੇ ਘਰ ਔਰਤ ਜਾਂ ਮਨੁੱਖ ਨੂੰ ਵੱਖਰਾ ਉਪਦੇਸ਼ ਨਹੀਂ, ਇੱਥੇ ਰੂਹ ਦੀ ਬਾਤ ਹੁੰਦੀ ਹੈ। ਆਤਮਾ ਨੂੰ ਕਦੇ ਸਤਿਗੁਰੂ ਮਿੱਤਰ ਕਹਿੰਦੇ, ਕਦੇ ਸਖੀ ਆਖਦੇ ਨੇ, ਕਦੇ ਭੈਣ ਕਹਿੰਦੇ ਨੇ ਅਤੇ ਕਦੇ ਵੀਰ ਆਖਦੇ ਨੇ, ਪਰ ਮਤਲਬ ਸਾਰਿਆਂ ਨੂੰ ਇੱਕੋ ਜੀ ਆਤਮਾ ਦੀ ਬਾਤ ਹੈ। ਸਤਿਗੁਰੂ ਜੀ ਨੇ ਕੀਤੇ ਬਚਨ ਕਹਿੰਦੇ, ਜਿਹੜੀਆਂ ਸੁਖਾਗਣਾਂ ਖਸਮ ਅਕਾਲ ਪੁਰਖ ਦੇ ਪਿਆਰ ਵਿੱਚ ਇੰਨੀਆਂ ਰੰਗੀਆਂ ਜਾਣ, ਉਹ ਅੰਦਰੋਂ ਅੱਠੇ ਪੈਰ ਉਹ ਸੁੱਖ ਨੂੰ ਮਾਨਣ, ਉਹ ਜਿਹੜਾ ਅੰਦਰ ਵਰਤਦਾ ਸੁਰਤੀ ਨਾਲ। ਸਤਿਗੁਰੂ ਜੀ ਫਿਰ ਉਹਨਾਂ ਬਾਰੇ ਕੀ ਕਹਿਣ ਲੱਗੇ ਹੋ? ਕਹਿੰਦੇ ਉਹਨਾਂ ਦੇ ਲੱਛਣ ਦੱਸਦੇ ਹਾਂ। ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ, ਉਹਨਾਂ ਕੋਲ ਗੁਰੂ ਦਾ ਰੱਬ ਦਾ ਦਿੱਤਾ ਤਾਣ ਬਲ ਬਹੁਤ ਜ਼ਿਆਦਾ ਹੁੰਦਾ ਜੇ, ਬਹੁਤ ਵਧੇਰੇ, ਪਰ ਉਹ ਕਦੇ ਵੀ ਉਹ ਤਾਣ ਵਿਖਾਉਂਦੇ ਨਹੀਂ। ਕਿ ਭਾਈ ਮਤੀ ਦਾਸ ਜੇ ਇੱਕ ਸ਼ਬਦ ਕੱਢ ਦੇ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਨਹੀਂ ਖੜਕਾ ਸਕਦੇ? ਕਿ ਅਨੰਦਪੁਰ ਸਾਹਿਬ ਕਦੋਂ ਛੱਡਣਾ ਹੈ? ਕਲਕੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਕੋਲ ਗੁਰੂ ਕੇ ਪੁੱਤਰ ਸਿੱਖ ਪੰਜ ਪਿਆਰੇ ਕੋਲ ਨੇ, ਜਿਹੜੇ ਗੁਰੂ ਦਾ ਰੂਪ ਹੋ ਚੁੱਕੇ ਨੇ, ਅਨੇਕਾਂ ਹੋਰ ਗੁਰੂ ਕੇ ਬਖਸ਼ੇ ਹੋਏ, ਇੱਕ ਜ਼ੁਬਾਨ ਤੋਂ ਸਹਿਜ ਸੁਭਾਏ ਉਹ ਬਚਨ ਕਰ ਦੇਣ। ਯਾਦ ਰੱਖਣਾ ਇੱਕ ਗੱਲ ਸਾਹਮਣੇ ਆਈ ਦੇ, ਇਸ ਮਹਾਰਾਜ ਜੀ ਦੇ ਘਰ ਅੰਦਰ ਇੰਨੀਆਂ ਬਰਕਤਾਂ ਨੇ, ਲੋਕ ਤੇ ਜਮਾਨਾ ਕਵੇ ਪਤਾ ਨਹੀਂ ਕਿੱਥੇ ਰੱਬ ਚਲਾ ਗਿਆ ਏ, ਪਰ ਤੁਸੀਂ ਨਾ ਇਹ ਗੱਲ ਸੁਣ ਕੇ ਖਾਂ ਖਾਂ ਪਿਲਾਣੀ। ਪਿਆਰਿਓ, ਸਾਡੇ ਸਤਿਗੁਰੂ ਜੀ ਨੇ ਐਖੋ ਜੀ ਕਲਾ ਵਰਤਾਈਏ, ਕਹਿਣ ਲੱਗੇ ਤੁਸੀਂ ਨਾਮ ਜਪੋ, ਤੁਹਾਨੂੰ ਇਸੇ ਜ਼ਿੰਦਗੀ ਦੇ ਅੰਦਰ ਚੱਲਦੇ ਫਿਰਦੇ ਰੱਬ ਦਿਖਾਵਾਂਗੇ। ਕਹਿਣ ਲੱਗੇ ਐਵੇਂ ਨਾ ਆਖਣਾ ਉਹ ਸੱਤਵੇਂ ਅਸਮਾਨ 'ਤੇ ਜਾਂ ਉਸ ਤੋਂ ਅੱਗੇ, ਉਹ ਦਸਵੇਂ, ਉਹ ਪੰਦਰਵੇਂ, ਉਹ ਲੱਖਾਂ ਤੋਂ ਪਰੇ ਨਹੀਂ। ਸਤਿਗੁਰੂ ਜੀ ਕਹਿੰਦੇ ਤੁਹਾਨੂੰ ਇਸੇ ਹੀ ਦਰ 'ਤੇ ਆਉਣ ਵਾਲਿਆਂ ਦੇ ਬੰਦੇ ਦੇ ਰੂਪ ਵਿੱਚ ਇਹੋ ਜਿਹੀਆਂ ਹਸਤੀਆਂ ਮਿਲਣਗੀਆਂ। ਉਹਨਾਂ ਦੀ ਜ਼ੁਬਾਨ ਤੋਂ ਨਿਕਲਿਆ ਇੱਕ ਵਾਰੀ ਵਾਹਿਗੁਰੂ ਉਹ ਕਹਿਣ, ਪੂਰੀ ਸ੍ਰਿਸ਼ਟੀ ਵਿੱਚ ਉਹਦਾ ਪ੍ਰਭਾਵ ਪੈਂਦਾ ਹੈ। ਤੁਸੀਂ ਕਹੋਗੇ ਉਹ ਪਾਉਂਦੇ ਨਹੀਂ, ਨਹੀਂ, ਉਹਨਾਂ ਦੇ ਹੀ ਪਿਆਰਾਂ ਦੇ ਤਲ 'ਤੇ ਜੀਵਨ ਕਰਕੇ ਸ੍ਰਿਸ਼ਟੀ ਖਲੋਤੀ, ਅਤੇ ਜਿੰਨੇ ਪਾਪ ਹੁੰਦੇ ਨੇ ਇਹ ਹਿੱਲ ਨਾ ਜਾਏ, ਇਹ ਪਾਟ ਨਾ ਜਾਏ। ਦੂਜੀ ਗੱਲ ਸਤਿਪੁਰਸ਼ ਦੱਸਦੇ ਨੇ, ਕਹਿੰਦੇ ਹੁਕਮ ਵਿੱਚ ਰਹਿਣਾ ਹੁੰਦਾ ਹੈ, ਉਹਨਾਂ ਕੋਲ ਤਾਕਤ ਹੈ, ਉਹਨਾਂ ਨੂੰ ਜਿਤਨਾ ਹੁਕਮ ਰੱਬ ਵੱਲੋਂ ਮਿਲਦਾ ਹੈ ਵੀ ਇੰਨੀ ਕੁ ਵਰਤੋਂ ਕਰਨੀ ਹੈ ਭਲੇ ਲਈ, ਉਹਨੇ ਕਦਮ ਪੁੱਟਣਗੇ। ਉਸ ਤੋਂ ਬਾਅਦ ਉਹ ਕਦੇ ਵੀ ਤੁਸੀਂ ਵੇਖਦੇ ਨਹੀਂ ਭਗਤ ਨਾਮਦੇਵ 'ਤੇ ਕਿਤਨੇ ਜ਼ੁਲਮ ਹੋਏ, ਉਹਨਾਂ ਨੂੰ ਸਾਰੇ ਕਹਿੰਦੇ ਅੱਗੇ ਤਾਂ ਸ਼ਾਇਦ ਸੁਭਾਏ ਬਚਨ ਕਰ ਦਿੰਦੇ ਹੋ ਅਤੇ ਉਹ ਹੋ ਜਾਂਦਾ, ਕਈ ਮੁਰਦੇ ਜਿੰਦਾ ਹੋਏ, ਕਈਆਂ ਨੂੰ ਜ਼ਿੰਦਗੀ ਮਿਲੀ। ਅੱਜ ਇੱਕ ਗਾਂ ਜਵਾਲ ਦਿਓ, ਇਹ ਜਿਉਂ ਪਏਗੀ ਤੁਹਾਨੂੰ ਵੀ ਜ਼ਿੰਦਗੀ ਮਿਲ ਜਾਏਗੀ। ਅੱਜ ਗਾਂ ਨਹੀਂ ਮਰੀ, ਮਾਂ ਕਹਿੰਦੀ ਮੇਰਾ ਨਾਮ, ਇਹਨੇ ਵੀ ਮਰ ਜਾਣਾ ਹੈ। ਪ੍ਰੇਮੀ ਕਹਿੰਦੇ ਨੇ ਸਾਡੇ ਭਗਤ ਦੀ ਮੌਤ ਹੋ ਜਾਏਗੀ। ਭਗਤ ਨਾਮਦੇਵ ਦੇ ਸਾਹਮਣੇ ਲੋਕ ਖਲੋਤੇ ਨੇ, ਮਾਂ ਦੀ ਮਮਤਾ ਖਲੋਤੀ ਏ, ਪਰ ਅੰਦਰ ਰੱਬ ਖਲੋਤਾ ਏ। ਕਹਿੰਦੇ ਉਹਦੀ ਮੰਨਾ ਕਿ ਤੁਹਾਡੀ ਮੰਨਾ? ਉਹ ਕਹਿੰਦਾ ਨਹੀਂ, ਗਊ ਜਿਉਂਦੀ ਕਰਨੀ ਤੇ ਕਿਉਂ ਕਰਾਂ? ਗੁਰੂ ਕੇ ਪਿਆਰਿਓ, ਲੋਕਾਂ ਨੇ ਪੂਰੀ ਵਾਹ ਲਾ ਲਈ, ਪਰ ਨਾਮਦੇਵ ਜੀ ਕਹਿੰਦੇ ਨਹੀਂ, ਇਹ ਸਰੀਰ ਬਚਾਉਣ ਲਈ ਪਿਆਰੇ ਤਾਂ ਹੁਕਮ ਟਾਲਦਿਆਂ ਜਦੋਂ ਇਹ ਕੌਤਕ ਦੇ ਖੱਟੇ ਤੇ ਰੱਬ ਕਹਿੰਦਾ ਨਾ ਮੈਂ ਹੁਣ ਇਹਨਾਂ ਨੂੰ ਮੈਂ ਦਿਖਾਉਂਦਾ ਵਾਂ। ਨਾਮਦੇਵ ਨਹੀਂ, ਕਦੇ ਗੁਰਬਾਣੀ ਦੇ ਸ਼ਬਦ ਧਿਆਨ ਨਾਲ ਵਾਚਿਆ ਜੀ, ਉੱਥੇ ਰੱਬ ਵੱਲੋਂ ਨੇ, ਰੱਬ ਕਹਿ ਰਿਹਾ ਪਿੱਛੇ ਅਕਾਲ ਪੁਰਖ ਨਾਮਦੇਵ ਨੂੰ ਅੰਦਰੋਂ, ਕਹੇ ਤਾਂ ਮੋਈ ਗਊ ਦਿਓ ਜੀਵਾਏ, ਜੇ ਤੂੰ ਕਵੇਂ ਗੁਣ ਬਚਨ ਤੇ ਗਾਂ ਜਿੰਦੀ ਕਰ ਦਿਆਂਗੇ। ਕਹੇ ਤਾਂ ਧਰਨ ਇਕੋਡੀ ਕਰੋ, ਆ ਪੂਰੀ ਧਰਤੀ ਨੂੰ ਟੇਢੀ ਕਰਦਿਆਂ, ਕਹੇ ਤਾਂ ਲੇਕਰ ਉੱਪਰ ਧਰੋ, ਧਰਤੀ ਉੱਪਰ ਤੇ ਆਕਾਸ਼ ਥੱਲੇ ਵਿਖਾ ਦਿਆਂ, ਕਹੇ ਤਾਂ ਮੋਈ ਗਊ ਦਿਉ ਜੀਵਾਏ, ਸਭ ਕੋਈ ਦੇਖੇ ਪਤਿਆਏ, ਹਰ ਕੋਈ ਵੇਖ ਲਏਗਾ ਇਸ ਪਤਿਆਰ ਇਹਨੋ। ਨਾਮਦੇਵ ਜੀ ਕਹਿੰਦੇ ਸਾਈਂ ਮੈਨੂੰ ਤਾਂ ਕੇਵਲ ਤੇਰੀ ਰਜ਼ਾ ਵਿੱਚ ਸੁੱਖ ਹੈ, ਜੋ ਤੂੰ ਚਾਹੁੰਦਾ ਹੈ ਉਹ ਕਰ ਅਤੇ ਮੈਂ ਤੇਰੇ ਨਾਲ ਸ਼ਾਮਿਲ ਹਾਂ। ਇਹਦਾ ਮਤਲਬ ਪਿਆਰਿਓ, ਇਤਨੀ ਤਾਕਤ ਸੀ ਤਲਕੀਆਂ ਵਾਲੇ ਪਿਤਾ ਮਹਾਰਾਜ ਜੀ ਦੇ ਉਤਾਪ 'ਤੇ ਪਰਮੇਸ਼ਰ ਨੇ ਉਹਨਾਂ ਦੇ ਸਾਂਝੇ ਹੋਏ, ਅਤੇ ਕਲਗੀਆਂ ਵਾਲੇ ਅੱਜ ਵੀ ਨੇ ਅਤੇ ਬਖਸ਼ਿਓ ਇੰਨੀ ਤਾਕਤ ਵਾਲੇ ਅੱਜ ਵੀ ਨੇ, ਪਰ ਦਿਸਦੇ ਕਿਉਂ ਨਹੀਂ? ਅਜੇ ਅਸੀਂ ਉਹ ਵੇਖਣ ਲਈ ਤੁਰੇ ਨਹੀਂ। ਜਦੋਂ ਕਿਸੇ ਨੂੰ ਤੋੜਦੇ ਆਪੇ ਮਿਹਰ ਕਰਕੇ, ਅਤੇ ਉਹਨੂੰ ਇੱਕਦਮ ਨਹੀਂ, ਹੌਲੀ ਹੌਲੀ ਜਿਤਨੀ ਕੁ ਸਾਡੀ ਸਮਰੱਥਾ ਹੈ ਉਸੇ ਤਲ 'ਤੇ ਗੁਰਮੁਖਾਂ ਦਾ ਮੇਲ ਕਰਾਉਂਦਾ ਹੈ। ਪਰ ਗੁਰੂ ਕੇ ਪਿਆਰਿਓ, ਕਦੇ ਜ਼ਿੰਦਗੀ 'ਚ ਇਹ ਨਾ ਕਹਿਣਾ ਵੀ ਗੁਰਮੁਖ ਅਤੇ ਸੁਹਾਗਣਾ ਤੇ ਪੂਰੇ ਮੁੱਕ ਗਏ, ਅਤੇ ਦੂਜਾ ਕਦੇ ਇਹ ਨਾ ਭੁੱਲ ਕੇ ਕਹੀਏ ਵੀ ਮੈਂ ਕਿਸੇ ਗੁਰਮੁਖ ਨੂੰ ਵੇਖਿਆ ਉੱਥੇ ਗੱਲ ਨਹੀਂ ਬਣੀ ਅਤੇ ਦੂਜੇ ਕੋਲ ਬਣ ਗਈ। ਨਹੀਂ, ਰੱਬ ਨੇ ਜੋ ਕੁਝ ਉੱਥੋਂ ਦਿਵਾਉਣਾ ਸੀ ਸੰਗਤ ਕਰਕੇ ਦਿਵਾ ਦਿੱਤਾ, ਹੁਣ ਅੱਗੇ ਆਪ ਤੋਰਿਆ ਹੈ। ਇਹ ਸਫ਼ਰ ਰੁਕਣ ਦਾ ਥੋੜ੍ਹਾ ਹੈ, ਇੱਥੇ ਚੱਲਦੇ ਰਹਿਣ ਦਾ ਹੈ, ਚੱਲਦੇ ਰਹਿਣ ਦਾ। ਨਦੀ ਜਦੋਂ ਚੱਲਦੀ ਅਤੇ ਕਿੰਨੇ ਰੂਪ ਬਦਲਦੀ ਹੈ, ਪਹਿਲਾਂ ਚਸ਼ਮਾ ਏ, ਫਿਰ ਨਾਲਾ ਏ, ਫਿਰ ਗੁਰੂ ਕੇ ਪਿਆਰੇ ਛੋਟੀ ਨਦੀ, ਫਿਰ ਹੋਰ ਕੁਝ ਮਿਲਿਆ, ਫਿਰ ਵੱਡੀ ਨਦੀ, ਫਿਰ ਦਰਿਆ, ਫਿਰ ਦਰਿਆ ਵਹਿੰਦੇ ਨੇ ਲੰਬਾ ਸਮਾਂ, ਫਿਰ ਕਿਧਰੇ ਸਾਗਰ ਆਉਂਦਾ ਏ। ਇਹ ਜਨਮਾਂ ਦੀ ਕਹਾਣੀ, ਅਤੇ ਇੱਕ ਜਨਮ ਦੇ ਅੰਦਰ ਅਸੀਂ ਬੜੀ ਛੇਤੀ ਰੁਕ ਰੁਕ ਬੈਠਦੇ ਹਾਂ। ਨਹੀਂ, ਸਤਿਗੁਰੂ ਕਹਿੰਦੇ ਰੁਕੋ ਨਾ, ਤਮਾਈ ਤਰੀ ਚੱਲੀਏ, ਗੁਰੂ ਗੁਰੂ ਜਪਦੇ ਹਾਂ। ਪਰ ਇੱਕ ਅੱਜ ਹੁਕਮ ਜੋ ਸਤਿਗੁਰਾਂ ਨੇ ਫਰਮਾਇਆ ਏ, ਕਹਿੰਦੇ ਦੇਖੋ ਜਿਹੜੀਆਂ ਨਾਲ ਖਸਮੈ ਰੱਤੀਆਂ, ਮਾਣੇ ਸੁੱਖ ਰਲੀਆਂ, ਹੁੰਦੇ ਤਾਣ ਨੀ ਤਾਣੀਆਂ, ਰਹਿ ਨਿਮਾਨਣੀਆਂ, ਤਾਣ ਉਹਨਾਂ ਕੋਲ ਬਹੁਤ ਏ, ਨਿਮਾਣੀ ਬਣ ਕੇ ਰਹਿੰਦੀਆਂ ਨੇ। ਕਹਿੰਦੇ ਨਾਨਕ ਜਨਮ ਸਤਾਰਥਾ ਜੇ ਤਿੰਨ ਕਹਿ ਸੰਗ ਮਿਲਾ, ਤੁਹਾਡਾ ਜਨਮ ਉਦੋਂ ਸਫਲ ਹੋਣਾ ਜੇ ਉਹਨਾਂ ਨਾਲ ਮੇਲ ਜੋਲ ਰੱਖੋਗੇ, ਭਾਵ ਉਹਨਾਂ ਦੀ ਸੰਗਤ ਕਰੋਗੇ। ਜਿਹੜਾ ਦੀਆ ਜਗਿਆ ਉਹ ਜਗਾਏਗਾ। ਸੰਗਤ ਬਹੁਤ ਰੰਗ ਲਾਉਂਦੀ ਜੇ, ਸੰਗਤ ਬਹੁਤ ਰੰਗ ਲਾਉਂਦੀ ਏ, ਜਿਹੜੇ ਉਹਦੇ ਗੀਤ ਗਾਉਂਦੇ ਕੌਣ? ਸਤਿਗੁਰੂ ਕਹਿੰਦੇ ਉਹਨਾਂ ਦੀ ਸੰਗਤ ਕਰਦੇ ਰਹਿਣਾ, ਉਹ ਵੱਖਰੇ ਨਹੀਂ, ਇਸੇ ਸੰਗਤ ਵਿੱਚੋਂ ਮਿਲਣਗੇ, ਇਸ ਸੰਗਤ ਵਿੱਚੋਂ ਹੀ ਉਹਨੇ ਇਹ ਦਾਤ ਝੋਲੀ ਪਾਣੀ ਏ। ਵੱਖਰੇ ਨੂੰ ਬੰਦਾ ਮਿਲਾਉਣਾ ਵੀ ਇਹਨੂੰ ਮਿਲ ਲਓ, ਇੱਥੋਂ ਹੀ ਉਹ ਦੱਸੇਗਾ, ਆਪ ਦੱਸੇਗਾ। ਪਰ ਉਦੋਂ ਸੋਝੀ ਵੀ ਆਪ ਪਾਉਂਦਾ, ਜਦੋਂ ਪਾਉਂਦਾ ਇੱਕਦਮ ਸ਼ਰਧਾ ਬਣਦੀ, ਜਦੋਂ ਉਹਨੂੰ ਨਾ ਪਾਵੇ ਅਸੀਂ ਗੁਰੂ ਕੇ ਪਿਆਰਿਓ ਚਾਹੁੰਦੇ ਹੋਏ ਵੀ ਨਹੀਂ ਕੁਝ ਲੈ ਸਕਾਂਗੇ। ਤਲਕਿਆਂ ਵਾਲੇ ਪਿਤਾ ਕੋਲ ਨਾ ਅਨੰਦਪੁਰ ਸਾਹਿਬ ਦੀ ਮਹਿਮਾ ਬਹੁਤ ਫੈਲੀ ਹੈ, ਬਹੁਤ ਫੈਲੀ। ਇੱਕ ਤਾਂ ਸਿੱਖੀ ਚਾਰਾਂ ਕੁੰਟਾਂ 'ਚ, ਹੁਣ ਮੇਰੇ ਸਤਿਗੁਰੂ ਨੇ ਇੱਕ ਹੋਰ ਕਰਮ ਕੀਤਾ ਹੈ, ਮਨੁੱਖਤਾ 'ਤੇ ਤਰਸ ਨਾਲ ਫੌਜਾਂ ਰੱਖ ਕੇ ਹਰ ਜਲ ਨੂੰ ਸੋਧਣ ਲਈ ਵੀ ਸਿੰਘ ਤਿਆਰ ਕਰ ਲਏ ਨੇ। ਹੁਣ ਲੋਕ ਜਿਹੜੇ ਦੱਬੇ ਹੋਏ ਸਨ ਵਿਚਾਰੇ ਮੁਸਲਮਾਨ, ਦੱਬੇ ਹੋਏ ਹਿੰਦੂ, ਜਿਨ੍ਹਾਂ 'ਤੇ ਜ਼ੁਲਮ ਹੋ ਰਹੇ ਸਨ, ਉਹ ਵੀ ਇੱਕਦਮ ਸਤਿਗੁਰੂ ਜੀ ਦੇ ਇਸ ਮਜ਼ਹਬ, ਇਸ ਬਖਸ਼ੀ ਉਦਾਤ ਅੰਮ੍ਰਿਤ ਛੱਕ ਦੇ ਤਿਆਰ ਪ੍ਰਤਿਆਰ ਹੁੰਦੇ। ਕਹਿੰਦੇ ਖੈਂ ਕੋਈ ਧਰਤੀ 'ਤੇ ਖੈ, ਔਰੰਗਜ਼ੇਬ ਦਾ ਵੀ ਟਾਕਰਾ ਕਰ ਸਕੇ, ਵਜ਼ੀਰ ਖਾਨ ਦਾ ਟਾਕਰਾ ਕਰੇ, ਪਹਾੜੀ ਰਾਜਿਆਂ ਦੀ ਪਰਵਾਹ ਨਾ ਕਰੇ। ਪਿਆਰਿਓ, ਅਨੰਦਪੁਰ ਸਾਹਿਬ ਖੁੱਲ੍ਹੇ ਮੈਦਾਨਾਂ ਵਿੱਚ ਪਹਾੜੀ ਏਰੀਆ ਏ, ਸਤਿਗੁਰਾਂ ਕਿਲੇ ਬਣਾਏ, ਹਰ ਕਿਸੇ ਨੂੰ ਬਰਾਬਰ, ਇੱਕੋ ਜਗ੍ਹਾ 'ਤੇ ਸੰਗਤ, ਇੱਕੋ ਜਗ੍ਹਾ 'ਤੇ ਪੰਗਤ, ਇੱਕੋ ਜਿਹਾ ਪਿਆਰ ਜਦੋਂ ਮਿਲਦਾ ਏ ਨਾ, ਅਤੇ ਇਹ ਤੁਹਾਨੂੰ ਪਤਾ ਹੈ ਅਨੰਦਪੁਰ ਸਾਹਿਬ ਕੋਲ ਦਰਿਆ ਵਗਦਾ ਏ ਥੋੜ੍ਹੀ ਦੂਰ ਸਤਲੁਜ, ਉਹ ਦਰਿਆਵਾਂ ਨਾਲ ਵੀ ਮੇਰੇ ਸਤਿਗੁਰੂ ਜੀ ਨੇ ਬੜੀਆਂ ਦੋਸਤੀਆਂ ਪਾਈਆਂ ਨੇ। ਗੰਗਾ ਦੇ ਕਿਨਾਰੇ ਪ੍ਰਕਾਸ਼ ਹੋਇਆ ਨੇ, ਖੇਡੇ ਨੇ ਗੰਗਾ ਦੇ ਪਾਣੀਆਂ ਵਿੱਚ, ਸਤਲੁਜ ਦੇ ਪਾਣੀ ਵਿੱਚ ਸਤਿਗੁਰੂ ਇਸ਼ਨਾਨ ਕਰਦੇ ਰਹੇ। ਗੁਰੂ ਸਵਾਰਿਓ, ਜਮਨਾ ਨਦੀ 'ਤੇ ਕਿਨਾਰੇ ਸਤਿਗੁਰੂ ਜੀ ਕਵੀ ਦਰਬਾਰ ਲਗਾਉਂਦੇ ਰਹੇ। ਗੋਦਾਵਰੀ ਦੇ ਕੰਢੇ ਸਤਿਗੁਰੂ ਨੇ ਬੜੇ ਕੌਤਕ ਕੀਤੇ। ਹੋਇਆ ਕਿ ਗੁਰੂ ਦਾਤਾ ਦੀ ਮਿਹਰ, ਜਦੋਂ ਨਾ ਸੰਗਤਾਂ ਨੇ ਆਉਣਾ ਦਰਿਆ ਪਾਰ ਕਰਨੇ, ਬੇੜੀ ਦੀ ਵਰਤੋਂ ਕਰਨੀ ਪੈਂਦੀ, ਅਤੇ ਜਦੋਂ ਹੁਣ ਬੇੜੀ ਜਿਹੜੇ ਮਲਾਹ ਨੇ ਉਹਨਾਂ ਨੂੰ ਕਾਰੋਬਾਰ ਮਿਲਿਆ। ਮਲਾਹ ਬਹੁਤ ਨੇ ਪਰ ਇੱਕ ਮਲਾਹ ਦੇ ਭਾਗ ਜਾਗ ਪਏ। ਇਹਨੂੰ ਧਿਆਨ ਨਾਲ ਵਾਚਣਾ। ਸਤਿਗੁਰੂ ਜੀ ਇੱਕ ਦੂਜੀ ਖੇਡ ਸਮਝਾਉਣ ਲੱਗੇ ਨੇ। ਇੱਕ ਤਾਂ ਸਮਝਾਈਓ ਨੇ ਜਿਨ੍ਹਾਂ ਦਾ ਦੋਖਲਾ ਜੀਵਾਂ ਨੇ, ਇੱਕ ਦੂਜਾ ਨਾਲ ਖਸਮੈਂ ਰੱਤੀਆਂ ਉਹਨਾਂ ਦੀ ਸੰਗਤ ਕਰਦਿਆਂ ਕਿਵੇਂ ਇਹ ਜੀਵਨ ਵਿੱਚ ਲੱਭ ਦੀ ਵੱਡੀ ਤੋਂ ਵੱਡੀ ਦਾ ਹੋਇਆ ਕਿ ਤ੍ਰੀ ਬਨਵਾਸ ਪਿਤਾ ਦੀ ਸੰਗਤ ਰੋਜ਼ ਆਉਂਦੀ। ਉਹ ਜਦੋਂ ਤੁਰਦੇ ਨਾ ਮਹਾਰਾਜ ਜੀ ਵੱਲ ਅਤੇ ਗੁਰੂ ਗੁਰੂ ਜਪਦੇ ਆਉਂਦੇ ਨੇ, ਵਾਪਸ ਮੁੜਦੇ ਨੇ ਫਿਰ ਗੁਰੂ ਗੁਰੂ ਜਪਦੇ ਨੇ ਆਉਂਦੇ ਨੇ ਅਤੇ ਅਰਦਾਸਾਂ 'ਤੇ ਤਰਲੇ ਨੇ। ਮਹਾਰਾਜ ਚੋਲੀ ਖੈਰ ਪਾ ਕੇ ਤੁਰ ਆ ਜੇ, ਉਹਨਾਂ ਸ਼ਬਦਾਂ ਦਾ ਕੀਰਤਨ ਕਰਦੇ ਗੁਰੂ ਕੇ ਪਿਆਰੇ ਉਹ ਮਿਲ ਕੇ, ਅਤੇ ਜਦੋਂ ਵਾਪਸ ਮੁੜਦੇ ਅਤੇ ਸ਼ੁਕਰਾਂ ਦੇ ਸ਼ਬਦ ਪੜ੍ਹਦੇ ਨੇ ਜੋ ਮਿਲ ਗਿਆ। ਦੋ ਚੀਜ਼ਾਂ ਇਕੱਠੀਆਂ। ਅਸੀਂ ਕਈ ਵਾਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਨਹੀਂ ਲਿਆਉਂਦੇ। ਕਈ ਵਾਰਾਂ 'ਤੇ ਅਰਦਾਸਾ ਭਾਵ ਵਾਲੇ ਸ਼ਬਦ ਅਸੀਂ ਬਹੁਤ ਪੜ੍ਹਦੇ ਹਾਂ। ਅਸੀਂ ਪਾਪੀ ਹਾਂ ਮਹਾਰਾਜ ਤੁਸੀਂ ਉਜਲੇ ਹੋ, ਪਰ ਜਦੋਂ ਆਤਮਾ ਜਾਗੇਗੀ ਨਾ ਫਿਰ ਇਹ ਸ਼ਬਦ ਕੱਢਣਗੇ ਅਤੇ ਸ਼ੁਕਰ ਵਾਲੇ ਸ਼ਬਦ ਵੱਧ ਜ਼ੁਬਾਨ 'ਤੇ ਆਉਣਗੇ, ਕਿਉਂਕਿ ਹੁਣ ਆਪਣੇ ਪਾਪ ਨਹੀਂ ਉਹਦੀ ਮਿਹਰ ਦਿਸਣ ਲੱਗ ਪਈ ਹੈ। ਉਹਦੀ ਮਿਹਰ ਨੂੰ ਵੇਖਣਾ ਏ, ਉਹਦੇ ਕਰਮ ਨੂੰ ਭਾਵ ਜੋ ਮਿਲ ਗਿਆ ਏ ਉਹਨੂੰ ਸਾਹਮਣੇ ਰੱਖਣਾ, ਜੋ ਨਹੀਂ ਮਿਲਿਆ ਉਹਦੀ ਸ਼ਿਕਾਇਤ ਨਹੀਂ ਕਰਨੀ। ਸਾਹਿਬ ਕਹਿੰਦੇ ਜੋ ਮਿਲ ਗਿਆ ਉਹਨੂੰ ਰੱਖਾਂਗੇ ਅਤੇ ਜੋ ਨਹੀਂ ਮਿਲਿਆ ਉਹਨੇ ਇੱਕਦਮ ਚੋਲੀ ਪਾ ਹੀ ਦੇਣਾ ਏ। ਗੁਰੂ ਸਵਾਰਿਓ ਸਤਿਗੁਰੂ ਵੱਲ ਵੇਖਣਾ ਹੈ, ਆਪਣੇ ਕਰਮਾਂ ਵੱਲ ਨਹੀਂ। ਉਹਨੂੰ ਉਹਦੇ ਵੱਲ ਇੰਨਾ ਵੇਖੀਏ ਵੀ ਮਾੜੇ ਕਰਮ ਚੇਤਾ ਹੀ ਨਾ ਆਉਣ ਅਤੇ ਉਹ ਆਪਣੇ ਆਪ ਹੀ ਮਿੱਟ ਜਾਣ। ਬਸ ਧਿਆਨ ਦੀ ਖੇਡ, ਜੇ ਧਿਆਨ ਗੁਰੂ 'ਤੇ ਟਿੱਗਿਆ ਉਹ ਹਨੇਰਾ ਆਪਣੇ ਆਪ ਹੀ ਮੁੱਕ ਜਾਏਗਾ, ਦੱਸਣ ਦੀ ਲੋੜ ਨਹੀਂ ਪੈਣੀ। ਖੈਰ ਜਦੋਂ ਮਲਾਹ ਸੁਣਦਾ ਰੋਜ਼ ਕਦੇ ਅਰਦਾਸਾਂ ਅਤੇ ਕਦੇ ਸ਼ੁਕਰਾਂ ਦੇ ਗੀਤ, ਇਹਨੂੰ ਵੀ ਗੁਰੂ ਦੀਆਂ ਬਾਤਾਂ ਸੁਣ ਸੁਣ ਕੇ ਰੰਗ ਲੱਗ ਗਿਆ, ਪਰ ਅੰਦਰ ਪਿਆਰ ਬਹੁਤ ਵਧੇ, ਇਹ ਚਾਅ ਚੜ੍ਹਿਆ। ਇਸ ਪਿਆਰ 'ਤੇ ਚਾਅ ਨੇ ਇੱਕ ਨਵਾਂ ਰੂਪ ਬਣਾਇਆ। ਪਿਆਰ ਦੇ ਵੀ ਵੱਖਰੇ ਵੱਖਰੇ ਢੰਗ ਨੇ ਨਾ। ਕਿਸੇ ਅੰਦਰ ਪਿਆਰ ਉਪਜਦਾ ਉਹ ਕਹਿੰਦਾ ਮੈਂ ਚੋਲਾ ਤਿਆਰ ਕਰਾਂ ਮਹਾਰਾਜ ਮੇਰਾ ਇਹ ਪੈਣ ਲੈਣ, ਪਿਆਰ ਨੇ ਇਹ ਰੂਪ ਲੈ ਲਿਆ। ਕਿਸੇ ਨੇ ਪਾਣੀ ਦਾ ਘੜਾ ਠੰਡਾ ਵੇਖਿਆ ਉਹ ਕਹਿੰਦਾ ਸਤਿਗੁਰੂ ਮੇਰਾ ਪਾਣੀ ਪ੍ਰਵਾਨ ਕਰ ਦੇਣ, ਇਹ ਪਿਆਰ ਦਾ ਰੂਪ ਬਣ ਗਿਆ। ਕੋਈ ਗੁਰੂ ਕੇ ਪਿਆਰਿਓ ਕਹਿੰਦਾ ਮੇਰਾ ਪੁੱਤ ਸਤਿਗੁਰੂ ਪ੍ਰਵਾਨ ਕਰ ਲੈਣ, ਚਾਹੁੰਦਾ ਗੁਰੂ ਕੀ ਸੇਵਾ ਵਿੱਚ ਰਵੇ, ਇਹ ਪਿਆਰ ਇਹ ਸਾਰਾ ਪ੍ਰਵਾਨ ਏ। ਵੱਖਰੀਆਂ ਵੱਖਰੀਆਂ ਤਰੰਗਾਂ ਇਹ ਪ੍ਰੇਮ ਦੀਆਂ, ਇਹ ਸੀ ਇਹ ਗੁਰੂ ਕੇ ਪਿਆਰਿਓ ਸਹਿਦਾ। ਇਹ ਸਹਿਦਾ ਬਏ ਇਹਦੇ ਅੰਦਰ ਤਰੰਗ ਉੱਠੇ, ਕਹਿੰਦਾ ਕਲਗੀਆਂ ਵਾਲਿਆ ਤੇਰੀ ਸੰਗਤ ਦੇ ਦਰਸ਼ਨ ਕਰਕੇ ਅੰਦਰ ਠਰਦਾ ਏ, ਭਰਦਾ ਏ। ਭਰਦਾ ਹੀ ਨਹੀਂ ਕੇਵਲ, ਅੰਦਰੋਂ ਕੁਝ ਮਰਦਾ ਵੀ ਏ, ਜਿਹੜਾ ਅਹੰਕਾਰ ਕਿਸੇ ਤਰੀਕੇ ਨਹੀਂ ਸਿਮਰ ਰਿਹਾ। ਠਰਦਾ ਵੀ ਹਾਂ ਸਤਿਗੁਰੂ ਇੰਝ ਲੱਗਦਾ, ਤਰਦਾ ਵੀ ਹਾਂ ਗਰੀਬ ਅਨਵਾਦ, ਮਰਦਾ ਵੀ ਏ ਕੁਝ ਅੰਦਰੋਂ ਮੇਰੇ ਸਾਹਿਬਾ। ਪਰ ਇੱਕ ਦਿਨ ਉਹ ਵੀ ਘੜੀ ਆਵੇ ਜਦੋਂ ਤੱਕੇ ਤੂੰ ਮੈਨੂੰ ਅਤੇ ਮੈਂ ਤੈਨੂੰ ਤੱਕਦਾ ਵੇਖਾਂ। ਸਾਰਿਆਂ ਨੂੰ ਭੇਜਦਾ ਕਦੇ ਆਪ ਵੀ ਆ। ਇਹਨੇ ਨਾ ਸਾਰਾ ਦਿਨ ਸੰਗਤ ਨਾਲ ਗੁਰੂ ਗੁਰੂ ਕਰਨਾ, ਸ਼ਾਮ ਪੈਣੀ ਅਤੇ ਇਹਨੇ ਸਮਾਧੀ ਲਾ ਕੇ ਬਹਿ ਜਾਣਾ। ਸਤਿਗੁਰੂ ਮੇਰੇ ਵਿਹੜੇ 'ਚ ਚਰਨ ਪਾਏਗਾ ਕੱਲ੍ਹ। ਠੀਕ ਇਸ ਵੇਲੇ ਉੱਠ ਕੇ ਪਹਿਲੀ ਅਰਦਾਸ ਸੀ ਇਹ ਕਰਨੀ, ਸਤਿਗੁਰੂ ਜੀ ਤੁਸੀਂ ਅੱਜ ਜ਼ਰੂਰ ਵਿਹੜੇ ਵਿੱਚ ਚਰਨ ਪਾਣੇ, ਤੁਸੀਂ ਜ਼ਰੂਰ ਆਉਣਾ। ਸਾਰਾ ਦਿਨ ਇਹਨੇ ਮੂੰਹ ਚੁੱਕ ਚੁੱਕ ਵੇਖਣਾ, ਜਦੋਂ ਉਸ ਪਾਸੇ ਜਾਣਾ ਸ਼ਾਇਦ ਸਤਿਗੁਰੂ ਅੱਜ ਆਉਣਗੇ, ਪਰ ਨਾ ਆਉਣਾ ਤਾਂ ਅੱਛਾ, ਮੇਰੇ 'ਚ ਕਮੀ ਹੋਏਗੀ। ਤੁਰ ਪੈਣਾ ਸ਼ਾਮ ਤੱਕ, ਫਿਰ ਹੋਕਾ ਲੈਣਾ ਅਤੇ ਫਿਰ ਕਹਿਣਾ ਸਤਿਗੁਰੂ ਅੱਜ ਨਹੀਂ ਆਇਆ, ਮੈਂ ਕੱਲ੍ਹ ਦੀ ਜ਼ਰੂਰ ਤੇਰੇ ਤੋਂ ਆਸ ਕਰਦਾ ਵਾਂ, ਮਿਹਰ ਕਰੀ। ਇੰਨਾ ਅਰਦਾਸ ਅਤੇ ਪਿਆਰ ਅੰਦਰ ਵੱਧ ਗਿਆ, ਇਹ ਮਲਾਹ ਨਹੀਂ ਰਹਿ ਗਿਆ, ਕੇਵਲ ਗੁਰੂ ਦੇ ਚਰਨਾਂ 'ਚ ਅਰਦਾਸ ਬਣ ਗਿਆ। ਇਹਦੇ ਅੰਦਰ ਇੱਕੋ ਖਿੱਚੇ ਵੀ ਸਤਿਗੁਰੂ ਤੁਸੀਂ ਮੇਰੇ ਵਿਹੜੇ ਵਿੱਚ ਆ ਕੇ ਚਰਨ ਪਾਓ, ਹੋਰ ਕੁਝ ਨਹੀਂ ਮੈਨੂੰ ਚਾਹੀਦਾ। ਜਦੋਂ ਅੰਦਰ ਇਹਦਾ ਪੂਰੇ ਦਾ ਪੂਰਾ ਚੁੱਕ ਗਿਆ ਅੰਦਰ, ਅਤੇ ਸੱਚਮੁੱਚ ਉਹ ਘੜੀ ਆ ਗਈ ਇਹਦੇ ਘਾਟ 'ਤੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਪ ਆ ਖਲੋਤੇ। ਸਤਿਗੁਰਾਂ ਨੂੰ ਵੇਖ ਕੇ ਬੜੇ ਮਲਾਵਾਂ ਨੇ ਕਾਲੀ ਪਾਈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕੋਈ ਬੇੜੀ 'ਤੇ ਬੈਠ ਪਾਰ ਨਹੀਂ ਖੋਣ ਆਏ, ਉਹ ਤਾਂ ਕਿਸੇ ਰੂਹ ਨੂੰ ਤਾਰਨ ਆਏ ਨੇ। ਸਿੱਧਾ ਸਹਿਤਾ ਬੇਕੁਲ ਗਏ ਜਦੋਂ ਇਹਨੇ ਦੇਖਿਆ ਹੰਝੂਆਂ ਨਾਲ ਸਤਿਗੁਰਾਂ ਦੇ ਚਰਨ ਧੋਤੇ, ਬੇੜੀ ਸਤਿਗੁਰੂ ਨੇ ਚਰਨ ਪਾਏ। ਬਸ ਸਤਿਗੁਰੂ ਪਿਤਾ ਮਹਾਰਾਜ ਜੀ ਮਿੱਠੇ ਮਿੱਠੇ ਬਚਨ ਕਰਦੇ ਨੇ, ਸਹਿਦਾ ਕੇਵਲ ਖੂਹ ਹੀ ਕਹਿਣਾ ਚਾਹੁੰਦਾ ਅਤੇ ਉਹ ਵੀ ਖੰਝੂ ਨਹੀਂ ਨਿਕਲਣ ਦਿੰਦੇ। ਪੂਰੇ ਦਾ ਪੂਰਾ ਕਹਿ, ਮੈਂ ਕਿੱਥੇ ਗਰੀਬ ਆਦਮੀ, ਕਿੱਥੇ ਦੀਨ ਦੁਨੀਆ ਦਾ ਮਾਲਕ, ਕਿੱਥੇ ਇਸ ਆਮ ਜੀ ਬੇੜੀ, ਅਤੇ ਕਿੱਥੇ ਸ੍ਰਿਸ਼ਟੀ ਦਾ ਮਾਲਕ ਜਿਹਦੇ ਲਈ ਲੱਖਾਂ ਬੇੜੇ ਲੋਕ ਤਿਆਰ ਕਰਕੇ ਬੈਠੇ ਨੇ, ਕੋਈ ਸੋਨਾ ਵੀ ਲਾ ਕੇ ਬੈਠੇ ਨੇ, ਕੋਈ ਚਾਂਦੀ, ਕੋਈ ਜਿੰਦ ਭੇਟ ਕਰ ਰਿਹਾ। ਸ਼ੁਕਰਾਂ ਦੇ ਨਾਲ ਕਦੇ ਇੱਧਰ ਕਦੇ ਉੱਧਰ ਤੁਰਿਆ ਜਾਂਦਾ ਏ। ਸਤਿਗੁਰੂ ਕਹਿਣ ਲੱਗੇ, ਸਹਿਦਿਆ ਹੁਣ ਘਾਟ 'ਤੇ ਲੈ ਚੱਲ। ਹੁਣ ਬੋਲ ਪਿਆ ਸਤਿਗੁਰੂ, ਇਹ ਤੂੰ ਜਾਣੇ ਦਾਤਾ, ਕਿੰਨਾ ਕੁ ਚਿਰ ਹੋ ਗਿਆ ਇਹਨਾਂ ਦਰਸ਼ਨਾਂ ਨੂੰ ਉਡੀਕਦਿਆਂ, ਕੁਝ ਮਹੀਨੇ ਕੁਝ ਸਾਲ ਨਹੀਂ, ਤੂੰ ਸੋਝੀ ਪਾਈਏ ਖੁਰੇ ਕਿੰਨੇ ਕੁ ਯੁੱਗ ਬੀਤ ਗਏ ਹੋਣਗੇ। ਯੁੱਗਾਂ ਬਾਅਦ ਆਉਣ ਵਾਲਿਆ, ਜੇ ਆ ਗਿਆ ਏ ਤੇ ਉਤਰਨ ਦੀ ਕਾਹਲੀ ਕਾਹਦੀ। ਤੂੰ ਸਤਿਗੁਰੂ ਪਿਤਾ ਮਹਾਰਾਜ ਜੇ ਤਰੁੱਟ ਪਿਆ ਏ ਤੇ ਕੁਝ ਘੜੀਆਂ ਦੇ ਇਸ ਗਰੀਬ ਨੂੰ। ਸਤਿਗੁਰੂ ਪਿਤਾ ਮਹਾਰਾਜ ਅਸੀਸਾਂ ਦੇਈ ਜਾ ਰਹੇ ਹਨ, ਪ੍ਰਵਾਨ ਕਰੀ ਜਾ ਰਹੇ ਨੇ। ਜਦੋਂ ਮੌਤ ਆਈ ਗੁਰੂ ਕੇ ਪਿਆਰਿਓ, ਫਿਰ ਕਹਿਣ ਲੱਗਾ, ਗੁਸਤਾਖੀ ਨਾ ਕਰਦਾ ਹੋਵਾਂ, ਲੈ ਚੱਲਾਂ ਘਾਟ 'ਤੇ। ਮਹਾਂਪੁਰਸ਼ ਸੀ ਸੇਵਾ ਪੰਥੀ ਭਾਈ ਰਾਮ ਕਿਸ਼ਨ ਜੀ, ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਨਾਲ ਅਨੋਖਾ ਜਿਹਾ ਪਿਆਰ ਕਰਦੇ ਸਨ, ਅਨੋਖਾ ਜਿਹਾ। ਸਾਰਾ ਦਿਨ ਮਾਤਾ ਜੀ ਦੇ ਕੋਲ ਹੀ ਤੁਰੇ ਫਿਰਨਾ, ਸ਼ਾਮੀ ਭੋਗ ਪੈਣਾ, ਅਤੇ ਸਤਿਗੁਰੂ ਪਿਤਾ ਮਹਾਰਾਜ ਜੀ ਨੂੰ ਸੁੱਖ ਆਸਨ ਅਸਥਾਨ ਦੀ ਸੇਵਾ 'ਤੇ ਲੈ ਕੇ ਜਾਣਾ ਹੁੰਦਾ, ਆਪਣੇ ਸੀਸ 'ਤੇ ਲੈਣੇ ਸਤਿਗੁਰੂ ਮਹਾਰਾਜ, ਅਤੇ ਰੋਈ ਜਾਣਾ। ਅਤੇ ਜਦੋਂ ਸੀਸ 'ਤੇ ਲੈ ਲੈਣਾ ਅਤੇ ਲੋਕਾਂ ਨੇ ਸੰਗਤ ਨੇ ਸ਼ਬਦ ਪੜ੍ਹਨੇ, ਜਿੱਥੇ ਜਾਏ ਬਏ ਮੇਰਾ ਸਤਿਗੁਰੂ, ਅਤੇ ਇਹਨਾਂ ਦੀ ਬੋਲੀ ਸੀ ਕੁਝ ਖਿੰਤੀ ਮਿਲੀ ਹੋਈ, ਇਹਨਾਂ ਨੇ ਕਹਿਣਾ, ਸਤਿਗੁਰੂ ਮੈਂ ਰਾਤ ਕਿਵੇਂ ਗੁਜ਼ਾਰਾਂ ਤੈਥੋਂ ਬਿਨਾ, ਮੇਰੀ ਰਾਤ ਕਿਵੇਂ ਲੰਘੇਗੀ ਦਰਸ਼ਨਾਂ ਤੋਂ ਬਿਨਾ। ਸਤਿਗੁਰੂ ਜੀਓ ਬਸ ਉੱਥੇ ਹੀ ਖਲੋ ਜਾਣਾ, ਅੱਗੇ ਉਸ ਪਲੰਗ 'ਤੇ ਲਿਜਾਣੇ ਨਾ, ਅਤੇ ਆਪੇ ਕਹਿਣਾ ਤੂੰ ਕਿਤਨੀ ਬੇਅਦਬੀ ਕਰਦਾ ਏ, ਮਹਾਰਾਜ ਜੀ ਸੀਸ 'ਤੇ ਨੇ, ਉਹਨਾਂ ਨੂੰ ਆਰਾਮ ਕਿਉਂ ਨਹੀਂ ਕਰਾਉਂਦਾ। ਫਿਰ ਉੱਥੇ ਸੁੱਖ ਆਸਨ ਜਗ੍ਹਾ 'ਤੇ ਵਿਰਾਜਮਾਨ ਕਰਕੇ ਨਾ ਬੂਹਾ ਢੋਣਾ, ਅਤੇ ਕਹਿਣਾ ਜਿੱਥੇ ਮੰਜੀ ਸਾਹਿਬ ਤੋਂ ਸਤਿਗੁਰੂ ਪ੍ਰਕਾਸ਼ਮਾਨ ਹੁੰਦੇ ਉਹਦੇ ਕੋਲ ਹੀ ਸਿਰ ਲਾ ਕੇ ਬਹਿ ਜਾਣਾ। ਸਤਿਗੁਰੂ ਜੀਓ ਕਿੰਝ ਲੱਗੇਗੀ ਰਾਤ, ਕਦੋਂ ਚੜ੍ਹੇਗਾ ਦਿਨ, ਕਦੋਂ ਆਓਗੇ। ਇਹ ਪਿਆਰ ਕਮਲਾ ਹੀ ਹੁੰਦਾ ਹੈ ਦੁਨੀਆਂ ਦੀ ਭਾਸ਼ਾ ਵਿੱਚ, ਪਰ ਇਹ ਕਮਲਾ ਨਹੀਂ, ਇਹ ਲੋਕ ਹੀ ਗੁਰੂ ਕੇ ਪਿਆਰੇ ਉਹਦੇ ਘਰ ਪ੍ਰਵਾਨ ਹੁੰਦੇ ਹਨ। ਸਹਿਦਾ ਬੇਗ ਕਹਿੰਦਾ ਏ, ਇੱਕ ਪਾਸੇ ਚਾਹੇ ਭਈ ਉਹ ਆ ਬੈਠਾ ਏ, ਗੁਸਤਾਖੀ ਕਰਾਂਗਾ ਜੇ ਨਾ ਉਤਾਰਿਆ, ਪਰ ਲੈ ਗਏ। ਸਤਿਗੁਰੂ ਜੀ ਨੇ ਕਿਰਪਾ ਕੀਤੀ ਅਤੇ ਕੁਝ ਪੈਸੇ ਵੀ ਦੇਣੇ ਚਾਹੇ। ਸਹਿਦਾ ਕਹਿਣ ਲੱਗਾ, ਸਤਿਗੁਰਾ ਤੇਰਾ ਹੀ ਦਿੱਤਾ ਤੂੰ, ਅਸੀਂ ਸਾਰੀ ਜ਼ਿੰਦਗੀ ਵਰਤਿਆ ਅਤੇ ਵਰਤਾਂਗੇ। ਸਹਿਬਾ ਪ੍ਰਸ਼ਾਦ ਜਾਣ ਕੇ ਮੈਂ ਇਸ ਨੂੰ ਵੀ ਪ੍ਰਵਾਨ ਕਰਾਂਗਾ, ਪਰ ਗਰੀਬ ਅਨੁਵਾਦ ਇੱਕ ਜੋਦੜੀ ਕਰਾਂ। ਕਹਿਣ ਲੱਗੇ, ਤੂੰ ਮੰਗ, ਜੋ ਮੰਗੇਗਾ ਉਹ ਮਿਲੇਗਾ। ਸਤਿਗੁਰੂ ਬਾਹਰੋਂ ਵੇਖਣ ਨੂੰ ਸਾਡਾ ਤੁਹਾਡਾ ਇੱਕੋ ਹੀ ਨਾਂ ਹੈ, ਜਿਵੇਂ ਭਾਈ ਮਰਦਾਨਾ ਲਾਡ ਕਰਦੇ ਸੀ, ਲਾਡ ਵਿੱਚ ਚਲਾ ਗਿਆ। ਕਹਿਣ ਲੱਗੇ, ਮੈਂ ਦਰਿਆ ਪਾਰ ਕਰਾਉਂਦਾ, ਤੁਸੀਂ ਭਵ ਸਾਗਰ ਪਾਰ ਕਰਾਉਂਦੇ ਹੋ, ਮੈਂ ਵੀ ਚੱਪੂ ਮਾਰਦਾ, ਚੱਪੂ ਤੁਸੀਂ ਵੀ ਨਾਮ ਦੇ ਪਰਵਾਉਂਦੇ ਹੋ, ਘਾਟ 'ਤੇ ਮੇਰੇ ਵੀ ਲੋਕ ਆਉਂਦੇ। ਸਤਿਗੁਰੂ ਜੀਓ ਪਰ ਤੁਹਾਡੇ ਕੋਲ ਵੀ ਘਾਟ ਹੈ। ਅੱਜ ਇਸ ਘਾਟ 'ਤੇ ਆਇਓ ਗਰੀਬ ਅਨਵਾਜ, ਮੈਂ ਗਰੀਬ ਆਦਮੀ ਦੇ ਉੱਪਰ ਮੇਰੇ 'ਤੇ ਤਰਸ ਕੀਤਾ ਜੇ, ਮੈਂ ਮੈਨੂੰ ਅੱਜ ਪੈਸੇ ਦੇ ਕੇ ਨਾ ਪਰਚਾਓ, ਮੈਂ ਕੇਵਲ ਦਰਿਆ ਪਾਰ ਕਰਾਇਆ। ਜਦੋਂ ਮੈਂ ਅੰਦਰੋਂ ਤੁਹਾਡੇ ਕੋਲ ਆਵਾਂਗਾ ਗਰੀਬ ਅਨਵਾਜ, ਮੇਰਾ ਲੇਖਾ ਜੋਖਾ ਨਾ ਕਰਿਆ ਜੇ, ਹਿਸਾਬ ਕਿਤਾਬ ਨਾ ਕਰਨਾ, ਮੈਨੂੰ ਬਖਸ਼ ਲੈਣਾ। ਸਤਿਗੁਰੂ ਕਹਿਣ ਲੱਗੇ, ਸਹਿਦਿਆ ਤੂੰ ਨਹੀਂ ਉਦੋ, ਤੈਨੂੰ ਅੱਜ ਹੀ ਤੈਨੂੰ ਹੀ ਬਖਸ਼ਿਆ ਅਤੇ ਤੇਰੀਆਂ ਕੁਲਾਂ ਨੂੰ ਹੀ ਬਖਸ਼ਿਆ, ਨਾ ਤੇਰੇ ਤੋਂ ਹਿਸਾਬ ਕਿਤਾਬ, ਨਾ ਤੇਰੇ ਪਰਿਵਾਰ ਤੋਂ ਕੋਈ ਹਿਸਾਬ ਕਿਤਾਬ ਮੰਗੇਗਾ। ਗੁਰੂ ਕੀ ਪਿਆਰੀ ਸਾਧ ਸੰਗਤ, ਇਹ ਰੰਗ ਲੱਗ ਗਏ ਕਿੱਥੋਂ ਲੱਗ ਗਏ? ਸੰਗਤ ਦੀ ਜਦੋਂ ਕੀਤੀ ਜੁੜੀਆਂ ਆਤਮਾਵਾਂ ਦੀ ਅੰਦਰ ਜਾਗਿਆ, ਇੰਨਾ ਜਾ ਖਲੋਤਾ, ਉਹਨੇ ਕੇਵਲ ਸੱਚਮੁੱਚ ਗੁਰੂ ਦੀ ਮੰਗ ਪੈਦਾ ਕੀਤੀ, ਰੁੱਖੀ ਜੀ ਨਹੀਂ, ਸਤਿਗੁਰੂ ਜੀ ਨੂੰ ਮੰਗਿਆ ਅਤੇ ਸਤਿਗੁਰੂ ਆ ਗਏ ਸੱਚਮੁੱਚ। ਗੁਰੂ ਕੇ ਪਿਆਰਿਓ, ਸਾਹਿਬ ਕਹਿੰਦੇ ਅੱਜ ਵੀ ਉਸੇ ਤਰ੍ਹਾਂ ਕਰੋ ਅਤੇ ਸਤਿਗੁਰੂ ਅੱਜ ਵੀ ਆਉਣਗੇ। ਉਹ ਕਿਧਰੇ ਗਏ ਨਹੀਂ, ਅਸੀਂ ਹੀ ਉਹਨਾਂ ਨੂੰ ਇਸ ਤਰ੍ਹਾਂ ਯਾਦ ਕਰਦੇ ਹਾਂ ਵੀ ਕਲਕੀਆਂ ਵਾਲੇ 1708 ਨੂੰ ਚਲੇ ਗਏ ਸੀ, ਉਹ ਤਾਂ ਕਹਿ ਰਹੇ ਨਹੀਂ, ਅਸੀਂ ਤੁਹਾਡੇ ਵਿੱਚ ਦਰਸ਼ਨ ਦੇ ਰਹੇ ਹਾਂ, ਤੁਸੀਂ ਭਾਵਨਾ ਅਤੇ ਸ਼ਰਧਾ ਬਣਾ ਕੇ ਸੁਰਤੀ ਦੀ ਅੱਖ ਨਾਲ ਸਾਨੂੰ ਤੱਕਣਾ ਚਾਹੋ, ਤੁਹਾਨੂੰ ਅੰਦਰੋਂ ਵਿਖਾਵਾਂਗੇ, ਤੁਹਾਡੇ ਇਸ ਸਰੀਰ ਦੇ ਵਿਹੜੇ ਵਿੱਚ ਜ਼ਰੂਰ ਬੈਠਾਂਗੇ। ਉਹਨਾਂ ਕੋਲ ਤਰਲਾ ਮਿੰਨਤਾਂ, ਗੁਰੂ ਕੇ ਪਿਆਰਿਓ, ਜਦੋਂ ਪਿਆਰ ਵੱਧਦਾ ਹੈ ਕਿਸੇ ਦੇ ਅੰਦਰ, ਅਤੇ ਉਹ ਫਿਰ ਇਹ ਨਹੀਂ ਕਹਿੰਦਾ ਵੀ ਸਤਿਗੁਰੂ ਆਓ ਤੁਹਾਡੇ ਲਈ ਬਾਹਰਲੀ ਪਾਲਕੀ ਬਣਾਵਾਂਗਾ, ਉਹ ਤਾਂ ਕਹਿੰਦਾ ਤੈਨੂੰ ਪਲਕਾਂ ਦੀ ਪਾਲਕੀ ਬਿਠਾਵਾਂ, ਸਾਹਿਬਾ ਕਿਤੇ ਆ ਤੇ ਸਕੇ। ਉਹਦੇ ਅੰਦਰ ਦੀਆਂ ਤਰੰਗਾਂ ਨੇ, ਉਹਦੇ ਅੰਦਰ ਦੀ ਇਹ ਮੰਗ ਹੈ, ਜਦੋਂ ਪਿਆਰ ਭਿੱਜਦਾ ਹੈ ਅਤੇ ਇਹੋ ਜਿਹੇ ਭਾਵਨਾ ਵਾਲੇ ਸ਼ਬਦ ਗਾਏ ਜਾਂਦੇ ਹਨ। ਗੁਰੂ ਕੇ ਪਿਆਰਿਓ, ਆਪਾਂ ਵੀ ਛੋੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਭਿੱਜ ਕੇ ਬੇਨਤੀ ਤਰਲਾ ਕਰੀਏ ਅਤੇ ਰਲ ਕੇ ਆਖੋ ਜੀ, ਤੈਨੂੰ ਪਲਕਾਂ ਦੀ ਪਾਲਕੀ ਬਿਠਾਵਾਂ, ਸਹਿਬਾ ਕੀਤੇ ਆ ਤੇ ਸਹੀ, ਤੈਨੂੰ ਪਲਕਾਂ ਦੀ ਪਾਲਕੀ ਬਿਠਾਵਾਂ, ਸਹਿਬਾ ਕੀਤੇ ਆ ਤੇ ਸਹੀ, ਤੈਨੂੰ ਮਿਲ ਕੇ ਬੇਨਤੀ ਕਰਨੀ, ਸੱਚਮੁੱਚ ਬੇਨਤੀ ਕਰਨੀ ਪਿਆਰਿਓ, ਤੈਨੂੰ ਪਲਕਾਂ ਦੀ ਪਾਲਕੀ ਬਿਠਾਵਾਂ, ਸਹਿਬਾ ਕੀਤੇ ਆ ਤੇ ਸਹੀ, ਤੈਨੂੰ ਪਲਕਾਂ ਦੀ ਪਾਲਕੀ ਬਿਠਾਵਾਂ, ਸਹਿਬਾ ਕੀਤੇ ਆ ਤੇ ਸਹੀ, ਤੈਨੂੰ ਇੱਕ ਹੋਰ ਗੱਲ ਗੁਰੂ ਕੇ ਪਿਆਰੇ ਵਿੱਚ ਵਿਚਾਰਨ ਵਾਲੀ ਜੇ, ਜਦੋਂ ਨਾ ਸੱਚਮੁੱਚ ਸਤਿਗੁਰੂ ਪਿਤਾ ਮਹਾਰਾਜ ਜੀ ਕਿਰਪਾ ਕਰਕੇ, ਇਹ ਕੋਈ ਚਲਾਕੀ ਨਾਲ ਨਹੀਂ, ਗੱਲਾਂ ਨਾਲ ਨਹੀਂ, ਕਿਸੇ ਦੇ ਕਹਿਣ ਪਵਾਣ 'ਤੇ ਨਹੀਂ, ਜਦੋਂ ਉਹ ਆਪ ਗੁਰਪ੍ਰਸਾਦ ਆਪਣੀ ਨਜ਼ਰ ਮਿਹਰ ਕਰਦਾ, ਉਦੋਂ ਜਦੋਂ ਮਿਹਰ ਕਰਕੇ ਕਿਸੇ ਦੇ ਅੰਦਰ ਇਹ ਪਿਆਰ ਪੈਦਾ ਹੋਵੇ ਨਾ, ਤਾਂ ਤੁਸੀਂ ਕਦੇ ਵੇਖ ਲੈਣਾ ਤੁਹਾਡਾ ਆਪਣਾ ਸਾਡਾ ਅੰਦਰ ਗੁਰਬਾਣੀ ਦੀਆਂ ਪੰਕਤੀਆਂ ਆਪ ਮੁਖਾਰੇ ਤੁਹਾਡੇ ਅੰਦਰੋਂ ਇਹੋ ਜਿਹੀਆਂ ਨਿਕਲਣ ਦੀਆਂ, ਉਹ ਧਾਰਨਾ ਬਣ ਜਾਵੇ, ਗੁਰਬਾਣੀ ਦੀ ਪੰਕਤੀ ਹੋਵੇ, ਅੰਦਰ ਦੀਆਂ ਤਰੰਗਾਂ ਹੋਣਗੀਆਂ ਹੀ ਉਹ ਗੁਰੂ ਕੇ ਪਿਆਰਿਓ, ਉਹਦੇ ਲਈ ਕੁਛ ਸੋਚਣ ਦੀ ਲੋੜ ਨਹੀਂ ਹੈ ਜਾਂ ਕਹਿਣ ਕਵਾਣ ਦੀ। ਅੰਦਰੋਂ ਸ਼ਬਦ ਹੀ ਮਹਾਰਾਜ ਉਦਾਂ ਦੇ ਸਾਹਮਣੇ ਲਿਆ ਆ ਕੇ ਟਿਕਾਈ ਜਾਣਗੇ ਅਤੇ ਤੁਹਾਡਾ ਅੰਦਰ ਬਾਹਰ ਗਾਈ ਜਾਏਗਾ। ਮੈਂ ਬੇਨਤੀ ਕਰਦਾ ਸਾਂ, ਜੇਕਰ ਤੇ ਕੌਣ ਗੱਲਾਂ ਆਚਰਨ ਨਾ ਹੋਵੇ ਨੁਕਸਾਨ ਬਹੁਤ ਏ ਗੁਰੂ ਕੇ ਪਿਆਰਿਓ, ਪਰ ਜੇ ਸੰਗਤ ਨਾਲ ਜੁੜੀਏ, ਜੁੜੇ ਆ ਨਾਲ ਜੁੜੀਏ, ਖਸਮ ਵਿੱਚ ਰੱਤੀਆਂ ਖੋਈਆਂ ਉਹਨਾਂ ਸੁਹਾਗਣਾਂ ਉਹਨਾਂ ਪਿਆਰ ਭਰੀਆਂ ਆਤਮਾ ਨਾਲ ਬੈਠਾਂਗੇ ਅਤੇ ਬੈਠਦਿਆਂ ਬੈਠਦਿਆਂ ਰੰਗ ਲਾਗਤ 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 ਹੈ, ਪਰਮ ਭਾਗਤ 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 ਹੈ। ਪਰ ਕਿਵੇਂ ਲੱਗੇਗਾ ਗੁਰੂ ਕੇ ਪਿਆਰਿਓ? ਉਹ ਸਤਿਗੁਰੂ ਜੀ ਨੇ ਸਾਨੂੰ ਤਰੀਕਾ ਦੱਸਿਆ ਏ, ਗਾਓ ਸਖੀ ਖਾਰ ਮੰਗਲ ਗਾਓ, ਗਾਓ ਸਖੀ ਖਾਰ ਮੰਗਲ ਗਾਓ, ਸਖੀ ਘਰ ਮੰਗਲ ਗਾਓ, ਗਾਓ ਸਖੀ ਘਰ ਮੰਗਲ ਗਾਓ, ਇਹ ਮਹਾਰਾਜ ਜੀ ਦੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਪਿਆਰਿਓ। ਪਰ ਇਹ ਮੰਗਲ ਜੋ ਸਤਿਗੁਰੂ ਪਿਤਾ ਜੀ ਕਹਿ ਰਹੇ ਨੇ, ਪੰਜ ਕੁ ਮਿੰਟ ਹੁਣ ਸਮਾਪਤੀ ਵੇਲੇ ਇਹ ਗਾਉਣ, ਇਹ ਵਾਹਿਗੁਰੂ ਸ਼ਬਦ ਕਹਿ ਕੇ ਕੋਈ ਵੀ ਗੁਰੂ ਕੇ ਪਿਆਰਿਓ ਵਾਹਿਗੁਰੂ ਸ਼ਬਦ ਕਹਿਣ ਤੋਂ ਸੰਕੋਚ ਨਾ ਕਰਿਆ ਕਰੋ। ਜਿਵੇਂ ਵੀ ਕਹਿਣਾ ਆਵੇ ਕਹਿਣਾ, ਉੱਚੀ ਤਾਂ ਕਹੀਦਾ ਮਨ ਦਾ ਟਿਕਾਓ ਬਣਦਾ, ਹੌਲੀ ਉਦੋਂ ਆਖੀਦਾ ਜਦੋਂ ਮਨ ਟਿਕਿਆ ਹੋਵੇ। ਅਤੇ ਜੇ ਵੇਖਣਾ ਹੋਵੇ ਵੀ ਸਤਿਗੁਰੂ ਦਾ ਬਚਨ ਸੁਣਿਆ ਕਿ ਨਹੀਂ, ਜੇ ਤਾਂ ਸੰਗਤ ਕਹਿ ਰਹੀ ਹੋਵੇ ਵਾਹਿਗੁਰੂ, ਅਤੇ ਆਪਾਂ ਵੇਖ ਰਹੀਏ ਵੀ ਕਿਹਦੀ ਕਿਹੜੀ ਆਵਾਜ਼ ਆ ਰਹੀ ਹੈ ਜਾਂ ਕੋਈ ਹੋਰ ਸੋਚ, ਅਤੇ ਸਾਹਮਣੇ ਗੁਰੂ ਦਿਖਾ ਰਿਹਾ ਹੈ ਵੀ ਤੂੰ ਆ ਖਿਆਲਾਂ ਕੋਲ ਖੜਾ ਏ, ਸਾਡੇ ਕੋਲ ਤਾਂ ਤੂੰ ਖਲੋਤਾ ਹੀ ਨਹੀਂ। ਸਤਿਗੁਰੂ ਕਹਿੰਦੇ ਨਹੀਂ ਵੇਖਣਾ, ਵੇਖਣਾ ਆਪਣੇ ਆਪੇ ਨੂੰ, ਅਤੇ ਖੁੱਲ੍ਹ ਕੇ ਆਖੋ ਜੇ ਵਾਹਿਗੁਰੂ 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 ਗੁਰੂ ਆ 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 ਗੁਰੂ
ਸਭ ਕਿਛ ਕੀਤਾ ਤੇਰਾ ਹੋਵੇ, 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 ਤੇਰਾ ਸਭ ਸਦਕਾ ਵਾਖਾ ਗੁਰੂ, ਤੇਰਾ ਸਭ ਸਦਕਾ ਵਾਖਾ ਗੁਰੂ,
ਤੇਰਾ ਸਭ
कुछ मेरे सतगुरु जी दे हथ वास है, उन्हां दा सदा शुक्र करिए। बचन कमाई ए रल मिल के इस घर विच्चों अच्छे पैर की बख्शा मिल रही, अपनी झोली भी सतगुरु पाण। कल है धन धन गुरु गोबिंद सिंह पिता महाराज, मेरे पातशाह का प्रकाश दिखाड़ा, आपां आप भी आना है। तो अपने वल्लों तुसाने सारिआं नूं पंज पंज सत सत परिवारां नूं चेता कराना, फोन ते चाहे मिल के भी अज घट्टो घट एक दिन सतगुरु सच्चे पातशाह दे प्रकाश वाले दिन आपां सारी संगत जरूर गुरु घर पहुँचिए, तो अपने गुरु दाते दा खुशियां वाला पुरब मनाइए। शनिवार आप जी पता है अमृत वेले 5 to 6, आप रल के अमृत वेले भी सिमरन करांगे, जिमें सतगुरु आप कराउणगे उन्हां दी मेहर वरतेगी। आप उस दिन भी सारे रल के चेता रखना, मेरिया फुलां दी खिमा करते हुए फतेह बुलाओ। वाहिगुरु जी का खालसा।